ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ? ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ, ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ। ਕੁਇਕ ਟਰੱਕ ਲਿਊਬ।
ਸਾਡੇ ਕੋਲ ਯੋਜਨਾ ਹੈ ਜੋ ਕਿ ਓਨਟੇਰੀਓ ਨੂੰ ਜੋੜ ਰਹੀ ਹੈ। ਰੋਜ਼ਾਨਾ ਆਵਾਜਾਈ ਨੂੰ ਘਟਾਉਣ ਲਈ ਨਵੀਆਂ ਸੜਕਾਂ ਤੇ ਹਾਈਵੇਜ਼ ਦਾ ਨਿਰਮਾਣ ਅਤੇ ਵੱਧ ਰਹੇ ਇਲਾਕਿਆਂ ਨੂੰ ਜੋੜਨ ਲਈ ਪਬਲਿਕ ਟ੍ਰਾਂਸਪੋਰਟ ਦਾ ਵਿਸਥਾਰ। ਇਹ ਸਭ ਇਸ ਲਈ ਤਾਂ ਜੋ ਤੁਸੀਂ ਤੇਜ਼ੀ ਨਾਲ, ਸੁਰੱਖਿਅਤ ਅਤੇ ਆਸਾਨੀ ਨਾਲ ਆਉਣ ਜਾਣ ਕਰ ਸਕੋ। ontario.ca/builds ਤੇ ਜਾ ਕੇ ਹੋਰ ਜਾਣੋ। ਇਸ ਦੀ ਅਦਾਇਗੀ ਓਨਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਤੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ। ਸੋਡੀ ਫਰਨੀਚਰ ਤੋਂ 3 ਸਾਲ ਲਈ 9 ਵਿਆਜ।
142 ਕੈਨੇਡੀ ਰੋਡ, ਬ੍ਰੈਂਪਟਨ। 9058747171।
ਪੜ ਪੜ ਆਲਮ ਫਾਜ਼ਿਲ ਹੋਇਓ, ਕਦੇ ਆਪਣੇ ਆਪ ਨੂੰ ਪੜਿਆ ਹੀ ਨਹੀਂ। ਜਾ ਜਾ ਬੜਦਾ ਮੰਦਰ ਮਸੀਤੀ, ਕਦੇ ਮਨ ਆਪਣੇ ਵਿੱਚ ਬੜਿਆ ਹੀ ਨਹੀਂ। ਮੈਂ ਤੁਹਾਡਾ ਹੋਸਟ ਡਾਕਟਰ ਨਰਿੰਦਰ ਰਵੀ ਗੋਇਲ ਮਾਇੰਡ ਐਂਡ ਬਾਡੀ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਇਆ, ਜਿਹਦੇ ਵਿੱਚ ਵੱਖ ਵੱਖ ਟੌਪਿਕਾਂ ਨੂੰ ਬੜੇ ਸਿੰਪਲ ਤਰੀਕੇ ਦੇ ਨਾਲ ਤੁਹਾਡੇ ਰੂਬਰੂ ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗਾ।
ਮਾਇੰਡ ਐਂਡ ਬਾਡੀ ਪ੍ਰੋਗਰਾਮ ਦੇਖ ਰਹੇ ਲੱਖਾਂ ਹੀ ਦਰਸ਼ਕਾਂ ਨੂੰ ਅਤੇ ਲੱਖਾਂ ਹੀ ਸਰੋਤਿਆਂ ਨੂੰ ਮੇਰਾ ਡਾਕਟਰ ਨਰਿੰਦਰ ਰਵੀ ਦਾ ਪਿਆਰ ਭਰਿਆ ਨਮਸਕਾਰ, ਸਲਾਮਾਂ ਅਲੈਕਮ ਤੇ ਸਤਿ ਸ੍ਰੀ ਅਕਾਲ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਹਰ ਇਤਵਾਰ ਵਾਲੇ ਦਿਨ, ਸੰਡੇ ਵਾਲੇ ਦਿਨ ਸਵੇਰੇ 10 ਵਜੇ ਤੋਂ ਲੈ ਕੇ 11 ਵਜੇ ਤੱਕ ਮਾਇੰਡ ਐਂਡ ਬਾਡੀ ਪ੍ਰੋਗਰਾਮ ਲੈ ਕੇ ਮੈਂ ਤੁਹਾਡੀ ਸੇਵਾ ਦੇ ਵਿੱਚ, ਤੁਹਾਡੀ ਖਿਦਮਤ ਵਿੱਚ ਹਾਜ਼ਰ ਹੁੰਦਾ। ਤੇ ਜਿਹੜਾ ਪ੍ਰੋਗਰਾਮ ਹੈ ਇਹ ਅਰਫਾ ਮੁਜ਼ੱਫਰ ਜੀ ਦੇ ਸਹਿਯੋਗ ਦੇ ਨਾਲ ਪੇਸ਼ ਕੀਤਾ ਜਾਂਦਾ। ਜਦੋਂ ਵੀ ਤੁਸੀਂ ਕੋਈ ਪ੍ਰਾਪਰਟੀ ਖਰੀਦਣੀ ਹੋਵੇ ਜਾਂ ਵੇਚਣੀ ਹੋਵੇ, ਪ੍ਰਾਪਰਟੀ ਭਾਵੇਂ ਕਿਸੇ ਵੀ ਪ੍ਰਕਾਰ ਦੀ ਹੋ ਸਕਦੀ ਹੈ, ਦੁਕਾਨ ਵੀ ਹੋ ਸਕਦੀ ਹੈ, ਮਕਾਨ ਵੀ ਹੋ ਸਕਦਾ, ਫਾਰਮ ਹਾਊਸ ਵੀ ਹੋ ਸਕਦਾ, ਗੈਸ ਸਟੇਸ਼ਨ ਵੀ ਹੋ ਸਕਦਾ, ਕੋਈ ਬਿਜ਼ਨਸ ਵੀ ਹੋ ਸਕਦਾ, ਹਮੇਸ਼ਾ ਇੱਕ ਗੱਲ ਦਾ ਖਿਆਲ ਰੱਖੋ ਕਿ ਵੀ ਕਦੇ ਵੀ ਜਿੰਨਾ ਮਰਜ਼ੀ ਤੁਹਾਨੂੰ ਯਕੀਨ ਹੋਵੇ ਪਹਿਲੇ ਬੰਦੇ ਨੂੰ ਬੁਲਾ ਕੇ ਉਹਦੇ ਨਾਲ ਫਾਈਨਲ ਨਾ ਕਰੋ। 2-3-4-5 ਬੰਦਿਆਂ ਨੂੰ ਬੁਲਾ ਲਓ, ਉਹਨਾਂ ਨਾਲ ਗੱਲਬਾਤ ਕਰੋ। ਇੱਕ ਤਾਂ ਤੁਹਾਨੂੰ ਉਹ ਜਦੋਂ ਵੱਖ ਵੱਖ ਬੰਦਿਆਂ ਨਾਲ ਗੱਲ ਕਰਦੇ ਹੋ ਤਾਂ ਤੁਹਾਨੂੰ ਉਸ ਚੀਜ਼ ਦੇ ਬਾਰੇ ਜ਼ਿਆਦਾ ਕਲੈਰਿਟੀ ਹੋ ਜਾਂਦੀ ਆ ਕਿ ਉਹ ਕਮਿਸ਼ਨ ਕਿੰਨੀ ਲੈਣਗੇ, ਕਿਹੋ ਜਿਹੇ ਗਾਹਕ ਲੱਭਣਗੇ, ਕਿਸ ਤਰ੍ਹਾਂ ਦੀ ਐਡਵਰਟਾਈਜ਼ਮੈਂਟ ਕਰਨਗੇ, ਕਿਹੋ ਜਿਹੀ ਮੌਰਗੇਜ ਦੇਣਗੇ, ਸੋਨੂੰ ਕੀ ਬੈਨੀਫਿਟ ਦੇਣਗੇ। ਕਈ ਗੋਲਮੋਲ ਗੱਲਾਂ ਕਰਦੇ ਨੇ, ਕਈ ਸਿੱਧੀਆਂ ਤੇ ਸਪਸ਼ਟ ਗੱਲਾਂ ਕਰਦੇ ਨੇ। ਉਹਨਾਂ ਬੰਦਿਆਂ ਨੂੰ ਬੁਲਾ ਕੇ ਤੁਸੀਂ ਫੇਰ ਫੈਸਲਾ ਕਰੋ, ਚਾਹੇ ਫੈਸਲਾ ਤੁਸੀਂ ਪਹਿਲੇ ਬੰਦੇ ਦਾ ਹੀ ਕਰ ਲਓ, ਫੇਰ ਤੁਹਾਨੂੰ ਯਕੀਨ ਹੋਊਗਾ। ਕਿਉਂਕਿ ਮੋਸਟ ਆਫ ਦਾ ਟਾਈਮ ਅਸੀਂ ਯਕੀਨ ਦੇ ਵਿੱਚ ਧੋਖਾ ਖਾ ਜਾਂਦੇ ਹਾਂ, ਚਾਹੇ ਉਹ ਸਾਡਾ ਕਿੱਡਾ ਵੀ ਰਿਸ਼ਤੇਦਾਰ ਕਲੋਜ਼ ਕਿਉਂ ਨਾ ਹੋਵੇ, ਸਾਡਾ ਕਿੰਨਾ ਵੀ ਕੋਈ ਪ੍ਰੇਮੀ ਕਿਉਂ ਨਾ ਹੋਵੇ, ਫੇਰ ਜਦੋਂ ਬਾਅਦ ਦੇ ਵਿੱਚ ਗੱਲ ਹੁੰਦੀ ਹੈ ਉਹ ਸ਼ਬਦਾਂ ਦੀ ਹੇਰ ਫੇਰ ਕਰਕੇ ਤੁਹਾਨੂੰ ਦੁੱਖ ਲੱਗਦਾ। ਕਹਿ ਤੁਸੀਂ ਕੁਛ ਸਕਦੇ ਨਹੀਂ, ਇਸ ਕਰਕੇ ਮੈਂ ਤੁਹਾਨੂੰ ਕਹਿਣਾ ਕਿ 3-4-5 ਬੰਦਿਆਂ ਨੂੰ ਬੁਲਾ ਲਓ, ਭਾਵੇਂ ਤੁਸੀਂ ਪਹਿਲੇ ਬੰਦੇ ਨੂੰ ਹੀ ਦਿਓ, ਫੇਰ ਤੁਹਾਨੂੰ ਪਛਤਾਵਾ ਨਹੀਂ ਲੱਗੇਗਾ, ਤੁਹਾਨੂੰ ਗੱਲ ਕਲੀਅਰ ਹੋ ਜਾਏਗੀ। ਉਹਦੇ ਵਿੱਚ ਇੱਕ ਨਾਮ ਮੈਂ ਤੁਹਾਨੂੰ ਰਿਕਮੈਂਡ ਕਰਦਾ, ਉਹ ਹੈ ਅਰਫਾ ਮੁਜ਼ੱਫਰ ਜੀ ਦਾ। ਸ਼ੀ ਇਜ਼ ਅ ਵੰਡਰਫੁਲ ਲੇਡੀ, ਮੈਂ ਉਹਨਾਂ ਨਾਲ ਕਈ ਸਾਲਾਂ ਤੋਂ ਡੀਲ ਕੀਤਾ, ਜੋ ਉਹ ਕਹਿੰਦੇ ਨੇ ਉਹਦੇ ਉੱਤੇ ਅਮਲ ਕਰਦੇ ਨੇ। ਇਹ ਨਹੀਂ ਕਿ ਕਹਿਣ ਲੱਗੇ ਕੁਛ ਹੋਰ ਤੇ ਬਾਅਦ ਦੇ ਵਿੱਚ ਸ਼ਬਦਾਂ ਦੀ ਹੇਰ ਫੇਰ ਕਰਕੇ, ਅੰਕੜਿਆਂ ਦੀ ਹੇਰ ਫੇਰ ਕਰਕੇ ਗੱਲ ਕਰ ਦੇਣ, ਇਸ ਤਰ੍ਹਾਂ ਦਾ ਕੋਈ ਗੱਲ ਨਹੀਂ। ਕੰਮ ਉਹਨਾਂ ਨੂੰ ਮਿਲੇ ਜਾਂ ਨਾ ਮਿਲੇ, ਆਰਾਮ ਨਾਲ ਨੀਂਦ ਸੌਂਦੇ ਨੇ, ਕਿਉਂਕਿ ਉਹਨਾਂ ਦਾ ਯਕੀਨ ਹੈ ਕਿ ਹੇਰਾ ਫੇਰੀ ਦੇ ਪੈਸੇ ਦੀ ਬਰਕਤ ਨਹੀਂ ਪੈਂਦੀ, ਜਿਹੜੀਆਂ ਚੁਸਤ ਚਲਾਕੀਆਂ ਨਾ ਉਹਦੇ ਨਾਲ ਬਰਕਤ ਨਹੀਂ ਪੈਂਦੀ। ਇਸ ਕਰਕੇ ਉਹ ਤੁਹਾਨੂੰ ਸਪਸ਼ਟ ਗੱਲ ਕਰਨਗੇ, ਗੱਲ ਕਰਕੇ ਦੇਖ ਲਓ, ਹੋ ਸਕਦਾ ਮੈਂ ਗਲਤ ਹੋਵਾਂ। ਫੋਨ ਨੰਬਰ ਹੈਗਾ ਉਹਨਾਂ ਦਾ 6478986245, 647-898-6845 ਨੰਬਰ ਹੈ, ਫੋਨ ਕਰ ਲਓ, ਗੱਲਬਾਤ ਕਰੋ। ਗੱਲਬਾਤ ਕਰਨ ਤੋਂ ਬਾਅਦ ਤੁਸੀਂ ਡਿਸੀਜਨ ਕਰੋ। ਬਸ ਮੇਰਾ ਤਾਂ ਇੰਨਾ ਕੀ ਤੁਹਾਨੂੰ ਬੇਨਤੀ ਹੈ।
ਸੋ ਅੱਜ ਦਾ ਜਿਹੜਾ ਸਾਡਾ ਟੌਪਿਕ ਹੈ ਉਹ ਹੈਗਾ ਭਗਤ ਕਬੀਰ ਜਾਂ ਪੂਰਨ ਸੰਤ ਜਿਹੜੇ ਕਬੀਰ ਸਾਹਿਬ ਹੋਏ ਨੇ ਜਿਨ੍ਹਾਂ ਦੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਦਰਜ ਹੈ ਉਹਨਾਂ ਨੂੰ ਆਪਾਂ ਸਿੰਪਲ ਤੋਂ ਸਿੰਪਲ ਤਰੀਕੇ ਨਾਲ ਉਹ ਰੂਹਾਨੀ ਕੀ ਗੱਲਾਂ ਕਰਦੇ ਨੇ ਸਾਡੀ ਜ਼ਿੰਦਗੀ ਦੇ ਬਾਰੇ ਸਾਡੀ ਅਲਟੀਮੇਟ ਗੋਲ ਦੇ ਬਾਰੇ ਸਾਡੇ ਜੀਵਨ ਦੇ ਬਾਰੇ ਸਾਡੀ ਜ਼ਿੰਦਗੀ ਦਾ ਜਿਹੜਾ ਪਰਪਜ਼ ਹੈ ਉਹਦੇ ਬਾਰੇ ਸਿਰਫ ਸਪਿਰਚੁਅਲ ਤਰੀਕੇ ਦੇ ਨਾਲ ਸਿੰਪਲ ਤਰੀਕੇ ਨਾਲ ਇਕੱਲੇ ਇਕੱਲੇ ਪੁਆਇੰਟ ਨੂੰ ਲੈ ਕੇ ਆਪਾਂ ਡਿਸਕਸ ਕਰਾਂਗੇ ਤੇ ਆਪਾਂ ਉਸ ਤੋਂ ਪਹਿਲਾਂ ਇੱਕ ਗਾਣਾ ਸੁਣ ਲੈਂਦੇ ਹਾਂ ਕਬੀਰ ਸਾਹਿਬ ਜੀ ਦੇ ਉੱਤੇ ਸ਼ਬਦ ਹੀ ਹੈ ਤੇ ਉਸ ਤੋਂ ਬਾਅਦ ਆਪਾਂ ਆਪਣੇ ਪ੍ਰੋਗਰਾਮ ਨੂੰ ਕੰਟੀਨਿਊ ਕਰਦੇ ਹਾਂ
ਗੁਰੂ ਗੋਬਿੰਦ ਦੋ ਖੜੇ ਕਾਕੇ ਲਾਗੋ ਪਾਏ ਗੁਰੂ ਗੋਬਿੰਦ ਦੋ ਖੜੇ ਕਾਕੇ ਲਾਗੋ ਪਾਏ ਬਲਿਹਾਰੀ ਗੁਰੂ ਆਪਣੇ ਗੋਬਿੰਦ ਦਿਓ ਬਤਾਏ ਕਬੀਰਾ ਗੋਬਿੰਦ ਬਰਾਬਰ ਤਪ ਨਹੀਂ ਛੋਟੇ
ਵੈਲਕਮ ਬੈਕ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਹਰ ਸੰਡੇ ਵਾਲੇ ਦਿਨ ਸਵੇਰੇ 10 ਵਜੇ ਤੋਂ ਲੈ ਕੇ 11 ਵਜੇ ਤੱਕ ਮੈਂ ਤੁਹਾਡੀ ਸੇਵਾ ਦੇ ਵਿੱਚ ਮਾਈਂਡ ਐਂਡ ਬਾਡੀ ਪ੍ਰੋਗਰਾਮ ਲੈ ਕੇ ਹਾਜ਼ਰ ਹੁੰਦਾ। ਸਭ ਤੋਂ ਪਹਿਲਾਂ ਸਕਰੀਨ ਦੇ ਉੱਤੇ ਜਿਹੜੇ ਮੇਰੇ ਨਾਮ ਮੈਨੂੰ ਦਿਸ ਰਹੇ ਨੇ ਉਹਦੇ ਵਿੱਚ ਜਸਕਰਨ ਸਿੰਘ ਧਾਮੀ ਜੀ ਨੇ, ਇਹ ਮੇਰੇ ਪੱਕੇ ਹੀ ਲਿਸਨਰ ਨੇ, ਇਨ੍ਹਾਂ ਦਾ ਬਹੁਤ ਬਹੁਤ ਧੰਨਵਾਦ। ਰਮੇਸ਼ ਜੋਧਪੁਰੀਆ, ਹੀਰਾ ਲਾਲ, ਮੇਜਰ ਸਿੰਘ ਮੇਰੇ ਖਿਆਲ ਸਾਡੇ ਬਰਨਾਲੇ ਤੋਂ ਨੇ, ਪਰਮਜੀਤ ਸਿੰਘ ਚੰਡੀਗੜ੍ਹ ਤੋਂ, ਜਗਦੀਸ਼ ਮੋਹਾਲੀ ਤੋਂ, ਦਲਜੀਤ ਗੱਲ ਸਪੇਨ ਤੋਂ ਗੱਲ ਕਰ ਰਹੇ ਨੇ, ਕਾਸ਼ਵ ਵਾਸੀ ਇਸਲਾਮਾਬਾਦ ਤੋਂ ਨੇ, ਸਰਬਤ ਖਾਨ ਗੌਹਰ ਭੱਟ ਇਹ ਲਾਹੌਰ ਤੋਂ ਨੇ, ਜਿਸ਼ਾਨ ਅਹਿਮਦ ਮਿਸੀ ਸਾਗਾ ਤੋਂ ਨੇ, ਰਾਮ ਰਤਨ ਦੁਬਈ ਤੋਂ ਨੇ, ਇੰਦਰ ਕੌਰ ਬਰੈਂਪਟਨ ਤੋਂ ਨੇ, ਸੋਨਾਲੀ ਲਖਵਿੰਦਰ ਕੁਲਵੀਰ ਟਰਾਂਟੋ ਤੇ ਨੇ, ਦੁਸ਼ਾਂਤ ਪਟੇਲ, ਹਾਂਜੀ ਇਹ ਮੇਰੇ ਖਿਆਲ ਦੂਸਰੀ ਵਾਰ ਆਏ ਨੇ, ਇਹ ਸਵਿਟਜ਼ਰਲੈਂਡ ਤੋਂ, ਮੈਂ ਇਨ੍ਹਾਂ ਨੂੰ ਮਿਲਿਆ ਸੀ ਜਦੋਂ ਸਵਿਟਜ਼ਰਲੈਂਡ ਗਏ ਸੀਗੇ, ਇਹ ਬਹੁਤ ਵਧੀਆ ਇਨਸਾਨ ਨੇ, ਮੇਰੀ ਕਾਫੀ ਹੈਲਪ ਕੀਤੀ ਸੀ, ਇਹ ਵੀ ਲਾਈਵ ਪ੍ਰੋਗਰਾਮ ਸੁਣ ਰਹੇ ਨੇ ਤੇ ਹੋਰ ਵੀ ਸੁਣ ਰਹੇ ਨੇ, ਪਰ ਮੈਨੂੰ ਜਿਹੜੇ ਜਿਹੜੇ ਨਾਮ ਮੂਹਰੇ ਆਏ ਨੇ ਤੇ ਜਿਨ੍ਹਾਂ ਨੂੰ ਮੈਂ ਰੈਕੋਗਨਾਈਜ਼ ਕਰਦਾ, ਕਿਉਂਕਿ ਜੇ ਮੈਂ ਨਾਮ ਦੇ ਉੱਤੇ ਕੰਸੈਂਟਰੇਸ਼ਨ ਕੀਤੀ ਤੇ ਫਿਰ ਮੇਰਾ ਲਿੰਕ ਟੁੱਟ ਜਾਂਦਾ, ਸੋ ਇਸ ਕਰਕੇ ਜਿਨ੍ਹਾਂ ਦਾ ਮੈਂ ਨਾਮ ਨਹੀਂ ਬੋਲ ਸਕਿਆ, ਕਿਉਂਕਿ ਲਿਸਟ ਬੜੀ ਲੰਬੀ ਹੈ, ਜਿਹੜੇ ਵੀ ਮੈਨੂੰ ਦਿਸ ਰਹੇ ਸੀ ਉਹ ਮੈਂ ਬੋਲਤੇ, ਉਨ੍ਹਾਂ ਦਾ ਜਿਹੜਿਆਂ ਦਾ ਬੋਲਿਆ ਨਾ ਉਨ੍ਹਾਂ ਦਾ ਵੀ ਧੰਨਵਾਦ, ਤੇ ਜਿਨ੍ਹਾਂ ਦਾ ਨਹੀਂ ਬੋਲ ਸਕਿਆ ਉਨ੍ਹਾਂ ਦਾ ਸਵਾ ਧੰਨਵਾਦ, ਉਹ ਜ਼ਿਆਦਾ ਧੰਨਵਾਦ, ਕਿਉਂਕਿ ਨਾਂ ਨਹੀਂ ਲੈ ਸਕਿਆ, ਤੁਸੀਂ ਇਸੇ ਤਰ੍ਹਾਂ ਹੀ ਮੈਨੂੰ ਪਿਆਰ ਦਿੰਦੇ ਹੋ। ਸੋ ਅੱਜ ਜਿਹੜਾ ਸੀ ਪ੍ਰੋਗਰਾਮ ਹੈ ਉਹ ਭਗਤ ਕਬੀਰ ਦੇ ਉੱਤੇ ਜਾਂ ਸੇਂਟ ਕਬੀਰ ਦੀਆਂ ਸਪਿਰਚੁਅਲ ਟੀਚਿੰਗਸ ਦੇ ਬਾਰੇ ਗੱਲਬਾਤ ਕਰਾਂਗੇ ਕਿ ਸਪਿਰਚੁਅਲ ਟੀਚਿੰਗ ਦੇ ਵਿੱਚ ਕਿ ਵਟ ਇਜ਼ ਯੂਅਰ ਅਲਟੀਮੇਟ ਗੋਲ ਆਫ ਅਵਰ ਲਾਈਫ, ਜ਼ਿੰਦਗੀ ਦੇ ਵਿੱਚ ਉਦੇਸ਼ ਤਾਂ ਬਹੁਤ ਨੇ, ਕੋਈ ਬੰਦਾ ਕਹਿੰਦਾ ਮੈਂ ਵਕੀਲ ਬਣਨਾ, ਕੋਈ ਕਹਿੰਦਾ ਡਾਕਟਰ ਬਣਨਾ, ਕੋਈ ਕਹਿੰਦਾ ਪ੍ਰੋਫੈਸਰ ਬਣਨਾ, ਕੋਈ ਕਹਿੰਦਾ ਬਿਜ਼ਨਸਮੈਨ ਬਣਨਾ, ਪਰ ਜ਼ਿੰਦਗੀ ਦਾ ਵਿੱਚ ਅਲਟੀਮੇਟ ਗੋਲ ਕੀ ਆ, ਜ਼ਿੰਦਗੀ ਦਾ ਪਰਪਸ ਕੀ ਆ, ਅਲਟੀਮੇਟ ਕਬੀਰ ਸਾਹਿਬ ਦੇ ਬਾਰੇ ਕੀ ਕਹਿੰਦੇ ਨੇ, ਸਾਡੀ ਐਥਿਕਸ, ਸਾਡੀ ਰੋਜ਼ਾਨਾ ਦੀ ਜ਼ਿੰਦਗੀ ਅਸੀਂ ਕਿਸ ਤਰ੍ਹਾਂ ਦੀ ਜਿਉਣੀ ਚਾਹੁੰਦੇ ਹਾਂ ਜਿਹਦੇ ਨਾਲ ਕਿ ਅਸੀਂ ਆਪਣੇ ਅਲਟੀਮੇਟ ਗੋਲ ਨੂੰ ਪ੍ਰਾਪਤ ਕਰ ਸਕੀਏ, ਸਿੰਪਲ ਤਰੀਕੇ ਨਾਲ ਉਹ ਵੀ ਗੱਲਬਾਤ ਕਰਾਂਗੇ। ਫਿਰ ਆਪਾਂ ਗੱਲ ਕਰਾਂਗੇ ਕਿ ਕਬੀਰ ਸਾਹਿਬ ਨੇ ਕੀ ਦੱਸਿਆ ਕਿ ਸਾਡੀ ਜ਼ਿੰਦਗੀ ਦੇ ਵਿੱਚ ਗੁਰੂ ਦਾ ਹੋਣਾ, ਜਿਸ ਤਰ੍ਹਾਂ ਕਿਹਾ ਨਾ ਵਸਤੂ ਕਹੀਂ ਡੂੰਡੇ ਕਹੀਂ ਕਿਬੇ ਦਾਵੇ ਹਾਥ, ਕਹੋ ਕਬੀਰ ਤਬ ਪਾਈਏ ਜਾਂ ਭੇਦੀ ਲੀਜੀਏ ਸਾਥ, ਬੇਦੀ ਲਿਆ ਸਾਥ ਕਰ ਦੀਨ ਵਸਤ ਲਿਖਾਏ, ਕੋਟ ਜਨਮ ਕਾ ਪੰਧ ਥਾ ਪਲ ਮੇ ਪਹੁੰਚਾ ਜਾਏ, ਕਿ ਦਾ ਥਿੰਗ ਯੂ ਵਾਂਟ ਇਜ਼ ਫਾਰ ਵਨ ਪਲੇਸ ਬਟ ਵੀ ਆਰ ਸਰਚਿੰਗ ਫਾਰ ਅਨਦਰ, ਹਾਓ ਕੈਨ ਯੂ ਐਵਰ ਫਾਈਂਡ ਇਟ, ਚੀਜ਼ ਕਿਤੇ ਪਈ ਹੈ ਲੱਭਦੇ ਅਸੀਂ ਕਿਤੇ ਫਿਰਦੇ ਹਾਂ, ਕੋਈ ਪਹਾੜਾਂ 'ਚ ਜਾਂਦਾ, ਕੋਈ ਪਾਣੀਆਂ 'ਚ ਜਾਂਦਾ, ਕੋਈ ਕਿਤਾਬਾਂ ਪੜ੍ਹਦਾ, ਕੋਈ ਵਰਤ ਰੱਖਦਾ, ਜਦੋਂ ਕਿ ਪਰਮਾਤਮਾ ਸਾਡੇ ਅੰਦਰ ਹੈ ਤੇ ਜਿੰਨਾ ਚਿਰ ਤੱਕ ਅਸੀਂ ਅੰਦਰ ਨਹੀਂ ਵੜਦੇ ਹੀ ਭਗਤ ਕਬੀਰ ਕਹਿੰਦੇ ਉਨਾ ਚਿਰ ਤੱਕ ਤੁਸੀਂ ਪਰਮਾਤਮਾ ਦੀ ਖੋਜ ਜਿੱਥੇ ਮਰਜ਼ੀ ਕਰੀ ਚਲੋ ਕਾਮਯਾਬ ਨਹੀਂ ਹੋ ਸਕਦੇ। ਜਦੋਂ ਤੁਸੀਂ ਪਰਮਾਤਮਾ ਨੂੰ ਅੰਦਰੋਂ ਲੱਭ ਲਓਗੇ ਤੁਹਾਨੂੰ ਉਹ ਪਤਾ ਲੱਗ ਜੂ ਵੀ ਪਰਮਾਤਮਾ ਕਹਿੰਦੇ ਕਿਹਨੂੰ ਨੇ, ਉਹ ਨਾਂ ਹੈ ਜਾਂ ਕੋਈ ਪਾਵਰ ਹੈ, ਤੇ ਜੇ ਉਹ ਪਾਵਰ ਹੈ ਤੇ ਪਾਵਰ ਕਿਹੋ ਜਿਹੀ ਹੈ, ਕੀ ਨਿਸ਼ਾਨੀਆਂ ਨੇ, ਤੇ ਜਦੋਂ ਉਸ ਪਾਵਰ ਨੂੰ ਤੁਸੀਂ ਦੇਖ ਲਓਗੇ ਵੀ ਇਹ ਪਾਵਰ ਹੈ, ਇਹਨੇ ਹੀ ਸਾਰੀ ਦੁਨੀਆਂ ਨੂੰ ਕ੍ਰੀਏਟ ਕੀਤਾ, ਤੇ ਫਿਰ ਜਦੋਂ ਤੁਸੀਂ ਬਾਹਰ ਦੇਖਦੇ ਹੋ ਤੇ ਫਿਰ ਤੁਹਾਨੂੰ ਉਹ ਪਾਵਰ ਕੰਨ ਕੰਨ ਦੇ ਵਿੱਚ ਬਿਰਾਜਮਾਨ ਹੁੰਦੀ ਹੈ, ਫਿਰ ਤੁਹਾਨੂੰ ਪਤਾ ਲੱਗਦਾ ਕਿ ਪਰਮਾਤਮਾ ਹਰ ਕੰਨ ਦੇ ਵਿੱਚ ਹੈ। ਸੋ ਇਹ ਗੱਲਾਂ ਬਾਤਾਂ ਆਪਾਂ ਕਰਦੇ ਰਹਾਂਗੇ। ਸੋ ਸਭ ਤੋਂ ਪਹਿਲਾਂ ਮੇਰੀ ਲਾਈਨ ਤੇ ਇੰਡੀਆ ਤੋਂ ਮੇਰੇ ਪੁਰਾਣੇ ਮੇਰੇ ਫਰੈਂਡ ਨੇ, 70s ਦੇ ਵਿੱਚ ਅਸੀਂ SD ਕਾਲਜ ਬਰਨਾਲਾ ਪੜ੍ਹੇ ਹਾਂ, ਪ੍ਰੋਫੈਸਰ ਪ੍ਰੇਮ ਸ਼ਰਮਾ ਜੀ, ਥੋੜੇ ਦਿਨ ਪਹਿਲਾਂ ਇਹਨਾਂ ਨਾਲ ਗੱਲਬਾਤ ਕੀਤੀ, ਇੱਕ ਵਧੀਆ ਇਨਸਾਨ ਹੀ ਨਹੀਂ ਸਗੋਂ ਇਹ ਵੱਖ ਵੱਖ ਜਿਹੜੇ ਨਿਊਜ਼ ਪੇਪਰ ਨੇ ਇੰਡੀਆ ਦੇ ਇੰਗਲਿਸ਼ ਦੇ ਉਹਨਾਂ ਦੇ ਬਾਰੇ ਵੀ ਲਿਖਦੇ ਨੇ, ਬੜੀਆਂ ਇਹਨਾਂ ਦੇ ਬੜੇ ਕਲੀਅਰ ਕੋਨਸੈਪਟ ਨੇ ਲਾਈਫ ਦੇ ਬਾਰੇ, ਕੋਈ ਠੱਗੀ ਠੋਰੀ ਨਹੀਂ, ਕੋਈ ਕੁਛ ਨਹੀਂ। ਸੋ ਮੈਂ ਜ਼ਿਆਦਾ ਨਾ ਕਹਿੰਦਾ ਹੋਇਆ ਕੁਛ ਵੀ ਉਹਨਾਂ ਦੇ ਬਾਰੇ ਇੱਕ ਸਿੰਪਲ ਤਰੀਕੇ ਨਾਲ 5-10 ਮਿੰਟ ਦੀ ਗੱਲਬਾਤ ਕਰਦੇ ਹਾਂ, ਤੇ ਮੈਨੂੰ ਉਮੀਦ ਹੈ ਕਿ ਤੁਸੀਂ ਇਹ ਗੱਲਬਾਤ ਪਸੰਦ ਕਰੋਗੇ। ਮੇਰੇ ਕੋਲ ਕੋਈ ਕਾਗਜ਼ ਪੱਤਰ ਨਹੀਂ, ਹੱਥ ਮੇਰੇ ਬਿਲਕੁਲ ਖੜੇ ਨੇ, ਜੋ ਮੇਰੇ ਦਿਲ 'ਚ ਆਉਂਦੀ ਹੈ ਉਹ ਮੈਂ ਬੋਲ ਦਿੰਦਾ, ਕਿਉਂਕਿ ਹੁਣ ਤਾਂ ਬੋਨਸ ਦੇ ਦਿਨ ਨੇ ਜ਼ਿੰਦਗੀ ਦੇ, ਬਹੁਤ ਕੁਛ ਪੜ੍ਹਿਆ 30-35 ਸਾਲ, ਮਾਸਟਰਸ ਵੀ ਕੀਤੀ, MLED ਵੀ ਕੀਤੀ, PhD ਵੀ ਕੀਤੀ, ਅਮਰੀਕਾ ਇੰਗਲੈਂਡ ਤੋਂ ਕਿਤਾਬਾਂ ਵੀ ਪਬਲਿਸ਼ ਹੋਈਆਂ ਨੇ। ਸੋ ਜੋ ਕੁਛ ਵੀ ਹੈ ਮਾਲਕ ਦੀ ਕਿਰਪਾ ਨਾਲ, ਪਰਮਾਤਮਾ ਦਾ ਡਰ ਖੌਫ ਕਹਿ ਕੇ ਲੋਕਾਂ ਨੂੰ, ਲੋਕਾਂ ਦੀ ਪਗੜੀ ਨਾ ਛਾਲ ਕੇ ਜੋ ਦਿਲ ਦੀਆਂ ਸਿੰਪਲ ਗੱਲਾਂ ਨੇ ਉਹ ਕਰਾਂਗੇ। ਸੋ ਹੁਣ ਮੈਂ ਸਭ ਤੋਂ ਪਹਿਲਾਂ ਪ੍ਰੋਫੈਸਰ ਸਾਹਿਬ ਨੂੰ ਪ੍ਰੋਗਰਾਮ ਦੇ ਵਿੱਚ ਵੈਲਕਮ ਕਰਨਾ। ਪ੍ਰੋਫੈਸਰ ਵੈਲਕਮ ਟੂ ਦਾ ਸ਼ੋ। ਹੈਲੋ,
ਥੈਂਕ ਯੂ ਵੈਰੀ ਮਚ, ਬਹੁਤ ਬਹੁਤ ਸ਼ੁਕਰੀਆ ਡਾਕਟਰ ਰਵੀ, ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਜੀ।
ਤੇ ਤੁਹਾਡੀ ਪਿਆਰੀ ਆਵਾਜ਼ ਅੱਜ ਕਿੰਨੇ 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 ਸਾਲਾਂ ਪਿੱਛੇ ਜਦੋਂ ਕਾਲਜ SD ਕਾਲਜ ਉਹ ਸਮੋਸੇ ਖਾਂਦੇ ਸੀ ਬਿਰਜੂ ਦੇ, ਤੇ ਤੁਹਾਡਾ ਘਰ ਵੀ ਨੇੜੇ ਹੁੰਦਾ ਸੀ, ਉਹ ਮੈਨੂੰ ਗੱਲ ਬਿਲਕੁਲ ਮੇਰੀਆਂ ਅੱਖਾਂ ਦੇ ਅੱਗੇ ਘੁੰਮ ਗਈ। ਸੋ ਮੈਂ ਆਪਣੇ ਵੱਲੋਂ ਕੁਛ ਨਹੀਂ ਬੋਲਣਾ, ਤੁਸੀਂ ਕੁਛ ਆਪਣੀ ਬੈਕਗ੍ਰਾਉਂਡ ਦੇ ਬਾਰੇ ਦੱਸੋ, ਤੇ ਉਸ ਤੋਂ ਬਾਅਦ ਫਿਰ ਇਹਨੂੰ ਆਪਾਂ ਗੱਲ ਕੰਟੀਨਿਊ ਕਰਦੇ ਹਾਂ। ਤੁਹਾਡੀ ਪੜ੍ਹਾਈ ਕਿੱਥੇ ਹੋਈ, ਐਜੂਕੇਸ਼ਨ ਕੀ ਹੈ, ਕੀ ਕੰਮ ਕੀਤਾ? ਹਾਂਜੀ ਹਾਂਜੀ, ਗੋ ਹੈਡ
ਜੀ 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 ਮੈਂ ਇਹ ਸਮਝਦਾ ਕਿ ਜ਼ਿੰਦਗੀ ਨਾ ਇੱਕ ਬਹੁਤ ਹੀ ਅਜੀਬੋ ਗਰੀਬ ਜਿਹਨੂੰ ਆਪਾਂ ਕਹਿ ਸਕਦੇ ਹਾਂ ਇੱਕ ਈਵੈਂਟ ਹੈ, ਬਹੁਤ ਹੀ ਅਜੀਬੋ ਗਰੀਬ ਈਵੈਂਟ ਹੈ। ਔਰ ਉਹਦੇ ਵਿੱਚ ਸਾਨੂੰ ਇਹ ਨੀ ਸਮਝ ਆਉਂਦੀ ਕਿ ਸਾਨੂੰ ਕਿੱਥੇ ਕਿਹੜੀ ਚੀਜ਼ ਮਿਲ ਜਾਣੀ ਹੈ, ਅਸੀਂ ਕਿੱਧਰੋਂ ਕਿੱਧਰ ਨੂੰ ਚਲੇ ਜਾਣਾ ਹੈ।
ਹਾਂਜੀ,
ਸੋਚ ਵੀ ਅਸੀਂ ਖੁਸ਼ ਹੈ ਹੁੰਦਾ, ਕਈ ਵਾਰੀ ਉਸ ਮੁਤਾਬਕ ਨਹੀਂ ਹੁੰਦਾ। ਮੈਂ ਸਮਝਦਾ ਵੀ ਮੈਂ ਆਪਣੀ ਜਿਹੜੀ ਪੜ੍ਹਾਈ ਲਿਖਾਈ ਹੈ, ਪ੍ਰਾਇਮਰੀ ਐਜੂਕੇਸ਼ਨ ਆਰੀਆ ਇੰਸਟੀਟਿਊਸ਼ਨ ਦੇ ਵਿੱਚ, ਆਰੀਆ ਸਮਾਜ ਮੰਦਿਰ ਹੰਡਾਏ ਬਾਜ਼ਾਰ ਦੇ ਵਿੱਚ, ਜਿੱਥੇ ਤੁਸੀਂ ਵੀ ਕਾਫੀ ਖੇਡੇ ਹੋ, ਭੰਗੇ ਨੱਠੇ ਹੋ, ਉੱਥੋਂ ਮੈਂ ਆਰੀਆ ਸਮਾਜ ਮੰਦਿਰ ਦੇ ਵਿੱਚ ਆਪਣੀ ਜਿਹੜੀ ਪ੍ਰਾਇਮਰੀ ਐਜੂਕੇਸ਼ਨ ਹੈ ਉਹ ਅਟੇਨ ਕੀਤੀ।
ਹਾਂਜੀ,
ਉਸ ਤੋਂ ਬਾਅਦ ਫਿਰ ਦਸਵੀਂ ਤੱਕ ਵੀ ਜਿਹੜੀ ਮੇਰੀ ਪੜ੍ਹਾਈ ਸੀਗੀ ਅਪ ਟੂ ਮੈਟ੍ਰਿਕੁਲੇਸ਼ਨ, ਉਹ ਮੈਂ ਗਾਂਧੀ ਆਰੀਆ ਹਾਈ ਸਕੂਲ ਬਰਨਾਲਾ ਵਿੱਚੋਂ ਪ੍ਰਾਪਤ ਕੀਤੀ। ਯਾਨੀ ਮੈਂ ਇਹ ਕਹਿ ਸਕਦਾ ਦੂਜੇ ਸ਼ਬਦਾਂ ਵਿੱਚ ਗਾਂਧੀ ਆਰੀਆ ਹਾਈ ਸਕੂਲ ਬਰਨਾਲਾ ਦਾ ਮੈਂ ਪ੍ਰੋਡਕਟ ਹੈਗਾ ਗਿਆ।
ਹਾਂਜੀ,
ਆਪਣੀ ਜਿਹੜੀ ਸਕੂਲ ਐਜੂਕੇਸ਼ਨ ਖਤਮ ਕਰਨ ਤੋਂ ਬਾਅਦ ਮੈਂ ਐਸ ਡੀ ਕਾਲਜ ਬਰਨਾਲਾ ਜੁਆਇਨ ਕੀਤਾ ਤੇ 1973 ਦੇ ਵਿੱਚ, ਜਿਵੇਂ ਕਿ ਤੁਹਾਨੂੰ ਵੀ ਪਤਾ ਹੀ ਹੈ, ਮੈਂ ਆਪਣੀ ਜਿਹੜੀ ਗ੍ਰੈਜੂਏਸ਼ਨ ਸੀ ਉਹ ਪੂਰੀ ਕੀਤੀ, ਬੀ ਏ ਦੀ ਡਿਗਰੀ ਇੱਥੋਂ ਹਾਸਲ ਕੀਤੀ। ਤੇ ਮੈਂ ਚਾਹੁੰਦਾ ਇਹ ਸੀਗਾ ਕਿ ਮੈਂ ਐਮ ਏ ਇੰਗਲਿਸ਼ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਕੈਂਪਸ ਤੋਂ ਕਰਾਂ।
ਹਾਂਜੀ,
ਸੋਚਦਾ ਮੈਂ ਇਹ ਸੀਗਾ, ਪਰ ਹੋਇਆ ਉਸਦੇ ਉਲਟ,
ਕਿਉਂਕਿ
ਪੰਜਾਬੀ ਯੂਨੀਵਰਸਿਟੀ ਤੋਂ ਮੈਂ ਜਦੋਂ ਬੀ ਏ ਕੀਤੀ ਤਾਂ ਅਮੂਮਨ ਰੁਟੀਨ ਇਹੀ ਹੁੰਦਾ ਸੀਗਾ ਕਿ ਰਿਜ਼ਲਟ ਜਿਹੜੇ ਸੀ ਪੰਜਾਬੀ ਯੂਨੀਵਰਸਿਟੀ ਲੇਟ ਡਿਕਲੇਅਰ ਕਰਦੀ ਸੀ, ਕਿਉਂਕਿ ਮੇਰੀ ਇੱਛਾ ਇਹ ਸੀ ਕਿ ਮੈਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਕੈਂਪਸ ਤੋਂ ਐਮ ਏ ਇੰਗਲਿਸ਼ ਕਰਨਾ ਚਾਹੁੰਦਾ ਸੀਗਾ, ਇਹ ਮੇਰਾ ਸੁਪਨਾ ਸੀਗਾ। ਪਰ ਉਹ ਸੁਪਨਾ ਜਿਹੜਾ ਸੀਗਾ ਉਹ ਸਾਕਾਰ ਨਹੀਂ ਹੋ ਸਕਿਆ, ਮੇਰੀ ਪੂਰੀ ਕੋਸ਼ਿਸ਼ ਦੇ ਬਾਵਜੂਦ ਵੀ। ਮੈਂ ਪਹਿਲੇ ਹੀ ਪ੍ਰੋਵੀਜ਼ਨਲ ਰਿਜ਼ਲਟ ਜਿਹੜਾ ਸੀ ਅਪਲਾਈ ਕਰਕੇ ਤਾਂ ਕਿ ਮੈਂ ਇਨ ਟਾਈਮ ਜਿਹੜਾ ਹੈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਆਪਣਾ ਦਾਖਲਾ ਫਾਰਮ ਭੇਜ ਸਕਾਂ, ਆਪਣਾ ਐਡਮਿਸ਼ਨ ਫਾਰਮ ਭੇਜ ਸਕਾਂ। ਮੈਂ ਉਹ ਰਿਜ਼ਲਟ ਪਹਿਲੇ ਹੀ ਐਡਵਾਂਸ ਲੈ ਕੇ ਫੀਸ ਭਰ ਕੇ ਮੈਂ ਉੱਥੇ ਆਪਣਾ ਜਿਹੜਾ ਸੀਗਾ ਐਡਮਿਸ਼ਨ ਫਾਰਮ ਜਿਹੜਾ ਸੀਗਾ ਐਪਲੀਕੇਸ਼ਨ ਫਾਰਮ ਸੀ ਐਡਮਿਸ਼ਨ ਉਹ ਉੱਥੇ ਆਪਣਾ ਸਬਮਿਟ ਕੀਤਾ। ਇੰਟਰਵਿਊ ਜਦੋਂ ਮਤਲਬ ਹੋਈ ਤਾਂ ਮੈਂ ਮੈਰਿਟ ਦੇ ਵਿੱਚ ਬਿਲਕੁਲ ਵਧੀਆ ਤਰੀਕੇ ਨਾਲ ਪਲੇਸ ਸੀਗਾ, ਮੇਰੀ ਮੈਰਿਟ ਅੱਛੀ ਸੀਗੀ, ਮੈਂ ਮੈਰਿਟ ਦੇ ਵਿੱਚ ਆਉਂਦਾ ਸੀਗਾ। ਪਰ ਉਸ ਸਾਲ ਕੀ ਹੋਇਆ, ਵਾਈਸ ਚਾਂਸਲਰ ਦੀ ਥੋੜੀ ਬਹੁਤ ਕੁਛ ਮੇਰੇ ਵਿੱਚ ਕਸਲ ਸੀਗੀ, ਜਿਸ ਕਰਕੇ ਉਹਨਾਂ ਨੇ ਇਹ ਫੈਸਲਾ ਕਰ ਲਿਆ ਵੀ ਅਸੀਂ ਪੰਜਾਬੀ ਯੂਨੀਵਰਸਿਟੀ ਦਾ ਕੋਈ ਵੀ ਕੈਂਡੀਡੇਟ, ਚਾਹੇ ਉਹਦੀ ਕਿੰਨੀ ਮੈਰਿਟ ਹੋਵੇ, ਉਹ ਅਸੀਂ ਉਹਨੂੰ ਅਸੀਂ ਨਹੀਂ ਕੰਸਿਡਰ ਕਰਨਾ।
ਹਾਂਜੀ ਹਾਂਜੀ,
ਉਸ ਤੋਂ ਬਾਅਦ ਫਿਰ ਮੈਂ ਸੋਚਿਆ ਵੀ ਚਲੋ ਪੰਜਾਬ ਯੂਨੀਵਰਸਿਟੀ ਚੋਂ ਮਤਲਬ ਕਿ ਕੈਂਪਸ ਵਾਲਾ ਜਿਹੜਾ ਸੁਪਨਾ ਨਹੀਂ ਪੂਰਾ ਹੋਇਆ, ਤਾਂ ਫਿਰ ਮੈਂ ਸੋਚਿਆ ਵੀ ਸੈਕਿੰਡ ਆਪਸ਼ਨ ਜਿਹੜੀ ਸੀ ਗਵਰਨਮੈਂਟ ਕਾਲਜ ਲੁਧਿਆਣਾ, ਬਹੁਤ ਮਸ਼ਹੂਰ ਇੰਸਟੀਟਿਊਸ਼ਨ ਸੀਗਾ।
ਹਾਂਜੀ,
ਇਹ ਜਿਹੜਾ ਇੰਸਟੀਚਿਊਟ ਹੈਗਾ ਗਿਆ ਉਹ ਬਹੁਤ ਹੀ ਮੰਨੇ ਪ੍ਰਮੰਨੇ ਸਾਇੰਟਿਸਟ ਹੋਏ ਨੇ ਸਾਡੇ ਇੰਡੀਆ ਦੇ, ਡਾਕਟਰ ਸਤੀਸ਼ ਚੰਦਰ ਧਵਨ,
ਬਿਲਕੁਲ ਠੀਕ,
ਉਹ ਵੀ ਉੱਥੋਂ ਦੇ ਪ੍ਰੋਡਕਟ ਰਹੇ ਨੇ, ਅਲੂਮਨੀ ਰਹੇ ਨੇ। ਤੇ ਮੈਂ ਵੀ ਫਿਰ ਉੱਥੇ ਤੁਰਿਆ ਸਕਦਾ, ਜਿਹਨੂੰ ਆਪਾਂ ਕਹਿ ਸਕਦੇ ਹਾਂ ਚੰਡੀਗੜ੍ਹ ਤੋਂ ਜਦੋਂ ਮੇਰਾ ਐਡਮਿਸ਼ਨ ਵਾਲਾ ਸੁਪਨਾ ਨਹੀਂ ਪੂਰਾ ਹੋਇਆ, ਤਾਂ ਮੈਂ ਫਿਰ ਗਵਰਨਮੈਂਟ ਕਾਲਜ ਲੁਧਿਆਣੇ ਕੋਸ਼ਿਸ਼ ਕੀਤੀ ਤੇ ਮੈਨੂੰ ਉੱਥੇ ਜਿਹੜਾ ਸੀਗਾ ਐਡਮਿਸ਼ਨ ਮਿਲ ਗਈ। ਉੱਥੇ ਫਿਰ ਮੈਂ ਨਿਊ ਹੋਸਟਲ ਜਿਹੜਾ ਸੀਗਾ ਰੋਜ਼ ਗਾਰਡਨ ਉਦੋਂ ਬਣ ਗਿਆ ਸੀਗਾ, ਡਾਕਟਰ ਐਮ ਐਸ ਰੰਧਾਵਾ ਬੜੇ ਮੰਨੇ ਪ੍ਰਮੰਨੇ ICS ਦੇ ਵਾਈਸ ਚਾਂਸਲਰ ਰਹੇ ਸੀਗੇ TAU ਦੇ, ਉਦੋਂ ਰੋਜ਼ ਗਾਰਡਨ ਜਿਹੜਾ ਸੀ ਉੱਥੇ ਬਣ ਰਿਹਾ ਸੀਗਾ, ਨਿਊ ਹੋਸਟਲ ਦੇ ਬਿਲਕੁਲ ਨਾਲ ਹੀ ਸੀ। ਤੇ ਮੈਂ ਆਪਣੀ ਐਮਏ ਫਿਰ ਉੱਥੋਂ ਬਹੁਤ ਵਧੀਆ ਪੋਜੀਸ਼ਨ ਦੇ ਵਿੱਚ 1975 ਦੇ ਵਿੱਚ ਕੰਪਲੀਟ ਕੀਤੀ, ਤੇ ਉਸ ਤੋਂ ਬਾਅਦ ਫਿਰ ਮੈਂ ਸਭ ਤੋਂ ਪਹਿਲੀ ਮੇਰੀ ਜਿਹੜੀ ਅਪਾਇੰਟਮੈਂਟ ਸੀ ਐਜ਼ ਲੈਕਚਰਰ ਇਨ ਇੰਗਲਿਸ਼ ਗਵਰਨਮੈਂਟ ਕਾਲਜ ਰੋਪੜ ਹੋਈ।
ਹਾਂਜੀ, ਮੈਨੂੰ ਗੱਲ ਯਾਦ ਹੈ, ਸੋਰੀ ਮੈਂ ਤੁਹਾਨੂੰ ਕੱਟ ਰਿਹਾ
ਹਾਂ,
ਵੀ ਰੋਪੜ ਜਦੋਂ ਤੁਸੀਂ ਕਾਲਜ ਪੜ੍ਹਾਉਂਦੇ ਸੀਗੇ। ਹੈਲੋ ਹੈਲੋ, ਹਾਂਜੀ, ਮੈਂ ਪ੍ਰਸਾਦ ਤੁਹਾਨੂੰ ਵਿੱਚ ਇੰਟਰਪਟ ਕੀਤਾ, ਸੋਰੀ ਫਾਰ ਦੈਟ, ਕਿ ਮੈਨੂੰ ਯਾਦ ਹੈ ਜਦੋਂ ਤੁਸੀਂ ਰੋਪੜ ਪੜ੍ਹਾਉਂਦੇ ਸੀ, ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਹੋਸਟਲ ਚ ਰਹਿੰਦਾ ਸੀ, ਤੇ ਮੇਰੀ ਫਸਟ ਅਪੁਆਇੰਟਮੈਂਟ ਜਿਵੇਂ ਤੁਹਾਡੀ ਗਵਰਨਮੈਂਟ ਕਾਲਜ ਰੋਪੜ ਹੋਈ, ਤੇ ਮੇਰੀ ਫਸਟ ਅਪੁਆਇੰਟਮੈਂਟ ਗਵਰਨਮੈਂਟ ਕਾਲਜ ਫਾਰ ਵੁਮੈਨ ਲੁਧਿਆਣੇ ਹੋਈ, ਤੇ ਮੈਨੂੰ ਥੋੜੇ ਜਿਹੇ ਲੋਕ ਡਰਾਉਂਦੇ ਸੀ ਵੀ ਕੁੜੀਆਂ ਦਾ ਕਾਲਜ ਆ, ਤੈਨੂੰ ਅੰਗਰੇਜ਼ੀ ਆਉਂਦੀ ਨੀ, ਤੈਨੂੰ ਤਾਂ ਉੱਥੇ ਚੱਲਣਾ ਨੀ, ਤੇ ਫਿਰ ਮੈਂ ਤੁਹਾਡੀ ਹੈਲਪ ਲਈ ਸੀ, ਤੁਸੀਂ ਮੈਨੂੰ ਬੜਾ ਵਧੀਆ ਬੂਸਟ ਕੀਤਾ ਸੀ ਵੀ ਬਰੀ ਕਰਨ ਦੀ ਲੋੜ ਨੀ, ਚੁੱਪ ਕਰਕੇ ਕਰੋ, ਲੋਕ ਜੈਲਸੀ ਕਰਦੇ ਨੇ, ਮੈਨੂੰ ਯਾਦ ਹੈ। ਹਾਂਜੀ, ਗੋ ਹੈਡ।
ਜੀ 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 ਜੀ, ਇਹ ਮੈਨੂੰ ਬਿਲਕੁਲ ਯਾਦ ਹੈ, ਮੈਨੂੰ ਜੋ ਗੱਲ ਉਸ ਮੌਕੇ ਸਮਝ ਆਈ, ਤੁਸੀਂ ਜਿਹੜੀ ਗੱਲ ਮੇਰੇ ਨਾਲ ਸ਼ੇਅਰ ਕੀਤੀ, ਜੋ ਮੈਨੂੰ ਜਾਇਜ਼ ਲੱਗਿਆ, ਮੁਨਾਸਿਬ ਲੱਗਿਆ, ਮੈਂ ਆਪਣੇ ਦੋਸਤ ਨੂੰ ਇਨਕਰੇਜ ਕਰਾਂ ਓਹਦਾ ਹੌਸਲਾ ਅਫਜਾਈ ਕਰਾਂ ਵੀ ਉਹ ਇਹ ਜਿਹੜੇ ਜ਼ਿੰਦਗੀ ਦੇ ਸੰਘਰਸ਼ ਨੇ ਉਹਨਾਂ ਤੋਂ ਸੱਜੇ ਖੱਬੇ ਹੋਣ ਦੀ ਜ਼ਰੂਰਤ ਨਹੀਂ, ਉਹਨਾਂ ਨੂੰ ਫੇਸ ਕਰਨਾ ਹੀ ਸਹੀ ਬੰਦਾ ਹੈ। ਤੇ ਉਸ ਲਿਹਾਜ ਨਾਲ ਮੈਂ ਉਹ ਜਿਹੜੀ ਦੇਵਤਾ ਨੂੰ ਸੁਜੈਸ਼ਨ ਜਿਹੜੀ ਦਿੱਤੀ ਉਹ ਇਟ ਵਾਜ ਆਲ ਸਪੋਨਟੇਨੀਅਸ ਆਊਟਵਰਸ ਆਫ ਫੀਲਿੰਗਸ ਯੂ ਕੈਨ ਸੇ। ਤੋਂ ਉਸ ਤੋਂ ਬਾਅਦ ਮੈਂ ਮਤਲਬ ਕਿ ਗਵਰਨਮੈਂਟ ਕਾਲਜ ਉੱਪਰ ਕੁਛ ਦੇਰ ਪੜ੍ਹਾਉਣ ਤੋਂ ਬਾਅਦ ਫਿਰ ਮੈਂ ਐਸ ਜੀ ਕਾਲਜ ਬਰਨਾਲਾ ਦੋ ਤਿੰਨ ਸੈਸ਼ਨ ਪੜ੍ਹਾਏ ਜੀ। ਉਸ ਤੋਂ ਬਾਅਦ ਮੈਂ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਪਹੁੰਚ ਗਿਆ। ਉੱਥੇ ਫਿਰ ਮੈਂ 25-26 ਸਾਲ ਇੰਗਲਿਸ਼ ਪੜ੍ਹਾਈ। ਪਹਿਲਾਂ ਇਹ ਲੱਗਾ ਸੀ ਵੀ ਸ਼ਹਿਰੀ ਕਾਲਜਾਂ ਤੋਂ ਡਿਸਟ੍ਰਿਕਟ ਹੈਡਕੁਆਟਰ ਤੋਂ ਸਬ ਡਿਵੀਜ਼ਨ ਤੇ ਆ ਗਏ ਜੀ ਐਸ ਜੀ ਕਾਲਜ ਬਰਨਾਲਾ। ਫਿਰ ਲੱਗਿਆ ਵੀ ਕਿੱਥੇ ਕਿਸਮਤ ਲਿਆ ਸੰਘੇੜੇ ਇੱਕ ਰੂਰਲ ਕਾਲਜ ਦੇ ਵਿੱਚ ਮੈਨੂੰ ਉੱਥੇ ਪੜ੍ਹਾਉਣਾ ਪੈ ਗਿਆ। ਲੱਗਦਾ ਅਜੀਬ ਜਿਹਾ ਸੀ ਪਰ ਹੌਲੀ ਹੌਲੀ ਦੋ ਤਿੰਨ ਸਾਲਾਂ ਬਾਅਦ ਮੈਨੂੰ ਇਹ ਲੇਟ ਰਿਅਲਾਈਜੇਸ਼ਨ ਹੋਈ ਵੀ ਜੋ ਪ੍ਰਮਾਤਮਾ ਕਰਦਾ ਬਹੁਤ ਵਧੀਆ ਕਰਦਾ। ਇੱਥੇ ਹੀ ਮੇਰੀ ਲੋੜ ਸੀ ਇਸ ਏਰੀਏ ਨੂੰ ਔਰ ਉੱਥੇ ਵੀ ਮੈਂ ਫਿਰ ਆਪਣੇ ਆਪ ਨੂੰ ਐਕਟੀਮਿਟਾਈਜ਼ ਕਰਕੇ ਉਸ ਪਾਸੇ ਨੂੰ ਆਪਣੇ ਆਪ ਨੂੰ ਲਾਇਆ ਤੇ ਉੱਥੇ ਵੀ ਮੇਰੀ ਕੰਟਰੀਬਿਊਸ਼ਨ ਸੀ ਜਿਹੜੀ 25 ਸਾਲ ਫਿਰ ਬਹੁਤ ਵਧੀਆ ਰਹੀ। ਉਸੇ ਟਾਈਮ ਦੇ ਦੌਰਾਨ ਫਿਰ ਮੈਂ ਐਮਫਿਲ ਇੰਗਲਿਸ਼ ਕੀਤੀ। ਮੇਰਾ ਜਿਹੜਾ ਰਿਸਰਚ ਦਾ ਟੌਪਿਕ ਸੀਗਾ ਥੀਸਿਸ ਦਾ ਉਹ ਸੀਗਾ ਸਟੱਡੀ ਆਫ ਜਰਨਲਿਸਟਿਕ ਰਾਈਟਿੰਗ ਆਫ ਅੰਡਰਸਟੈਂਡਿੰਗ ਜਿਹੜਾ ਕਿ ਨੋਬਲ ਲੌਰੀਏਟ ਤੇ ਰੈਸੀਪੀਐਂਟ ਆਫ ਪੁਲਿਟਜ਼ਰ ਅਵਾਰਡ ਜਰਨਲਿਜ਼ਮ ਦਾ ਵੱਡਾ ਅਵਾਰਡ ਹੈ।
ਟਾਈਮ ਨੂੰ ਰੱਖਦੇ ਹੋਏ ਨਾ ਆਪਾਂ ਇੰਪੋਰਟੈਂਸ ਟਾਈਮ ਨੂੰ ਸੋਰੀ ਫਾਰ ਦੈਟ ਟਾਈਮ ਦੀ ਮੱਦੇ ਨਜ਼ਰ ਰੱਖਦੇ ਤੁਸੀਂ ਜਰਨਲਿਜ਼ਮ ਦੇ ਵਿੱਚ ਕੋਈ ਜਿਹੜੇ ਜਰਨਲਿਜ਼ਮ ਦੇ ਬਾਰੇ ਤੁਸੀਂ ਇੱਕ ਦੋ ਮਿੰਟ ਲਈ ਦੱਸੋ ਵੀ ਜਰਨਲਿਜ਼ਮ ਦੇ ਵਿੱਚ ਤੁਸੀਂ ਕਿਹੜੇ ਕਿਹੜੇ ਅਖਬਾਰਾਂ ਨੂੰ ਡੀਲ ਕੀਤਾ ਤੇ ਅੱਜ ਕੱਲ ਤੁਹਾਡੀ ਕੀ ਰੋਲ ਹੈ ਇਹਨਾਂ ਥੋੜਾ ਜਿਹਾ ਸ਼ਾਰਟਕਟ ਰੱਖ ਕੇ ਪਲੀਜ਼।
ਜੀ ਜੀ ਹਾਂ ਉਸ ਤੋਂ ਬਾਅਦ ਮੈਂ ਸਮਝਾ ਐਮ ਫਿਲ ਕਰਨ ਤੋਂ ਪਹਿਲਾਂ ਹੀ 85 ਦੇ ਵਿੱਚ ਮੈਨੂੰ ਲਿਖਣ ਦਾ ਸ਼ੌਕ ਸੀਗਾ ਤੇ ਫਿਰ ਮੈਂ ਪੋਸਟ ਗ੍ਰੈਜੂਏਟ ਡਿਪਲੋਮਾ ਜਰਨਲਿਜ਼ਮ ਦਾ ਯੂਨੀਵਰਸਿਟੀ ਆਫ ਰਾਜਸਥਾਨ ਜੈਪੁਰ ਤੋਂ ਫਸਟ ਕਲਾਸ ਦੇ ਵਿੱਚ ਕੁਆਲੀਫਾਈ ਕੀਤਾ ਤੇ ਉਸ ਤੋਂ ਬਾਅਦ ਪ੍ਰੇਮ ਭਾਟੀਆ ਸਾਹਿਬ ਐਡੀਟਰ ਇਨ ਚੀਫ ਸੀਗੇ ਦ ਟ੍ਰਿਬਿਊਨ ਦੇ। ਮੈਂ ਆਪਣੀ ਰਿਪ੍ਰੈਜੈਂਟੇਸ਼ਨ ਉਹਨਾਂ ਨੂੰ ਦਿੱਤੀ। ਮੈਂ ਕੁਆਲੀਫਾਈਡ ਜਰਨਲਿਸਟ ਹੈਗਾ, ਪ੍ਰੋਫੈਸਰ ਵੀ ਹੈਗਾ ਇੰਗਲਿਸ਼ ਦਾ ਤੇ ਮੈਨੂੰ ਬਰਨਾਲੇ ਤੋਂ ਟ੍ਰਿਬਿਊਨ ਦੇ ਲਈ ਸੇਵਾ ਕਰਨ ਦਾ ਮੌਕਾ ਦਿਓ ਤੇ ਮੈਨੂੰ ਟ੍ਰਿਬਿਊਨ ਨਾਲ ਫਿਰ ਮੈਂ ਐਸੋਸੀਏਟ ਹੋਇਆ ਫਰਵਰੀ 85 ਦੇ ਵਿੱਚ। ਉਸ ਤੋਂ ਬਾਅਦ ਮਤਲਬ ਕਿ ਬੜੇ ਵਧੀਆ ਨਿਆਰੇ ਤਜਰਬੇ ਰਹੇ ਜਿਹਨੂੰ ਆਪਾਂ ਕਹਿ ਸਕਦੇ ਹਾਂ। ਟ੍ਰਿਬਿਊਨ ਨੂੰ ਮੈਂ ਰਿਪ੍ਰੈਜੈਂਟ ਕੀਤਾ ਹਿੰਦੁਸਤਾਨ ਟਾਈਮਸ ਰੋਹਤਕ ਤੋਂ ਆਪਣੇ ਆਪ ਨੂੰ ਮਤਲਬ ਕਿ ਵਧੀਆ ਵਧੀਆ ਸੇਵਾਵਾਂ ਉੱਥੇ ਨੂੰ ਹੋਈਆਂ ਰਿਪ੍ਰੈਜੈਂਟ ਕੀਤਾ। ਇੰਡੀਅਨ ਐਕਸਪ੍ਰੈਸ ਜਿਹੜਾ ਸੀ ਅਖਬਾਰ ਉਹਦੇ ਵਿੱਚ ਵੀ ਮੇਰੇ ਗੁੱਡ ਸਟੋਰੀ ਦੇ ਵਿੱਚ ਜਾਂ ਹੋਰ ਆਰਟੀਕਲ ਨੇ ਜਿਸ ਤਰ੍ਹਾਂ ਪ੍ਰਿੰਸੀਪਲ ਕਾਲ ਸੀਗੇ ਐਸ ਜੀ ਕਾਲਜ ਬਰਨਾਲਾ ਤੇ ਉਹਨਾਂ ਤੇ ਬੜਾ ਵਧੀਆ ਅੱਧੇ ਪੇਜ ਦਾ ਰਾਈਟਅਪ ਉਹਦੇ ਵਿੱਚ ਪਬਲਿਸ਼ ਹੋਇਆ ਟ੍ਰਿਬਿਊਨ ਦੇ ਵਿੱਚ। ਸੀ ਮਾਰ ਚੰਡਾ ਆਪਣੇ ਪੋਇਟ ਹੋਏ ਨੇ ਆਪਣੇ ਏਰੀਏ ਦੇ ਪੰਜਾਬੀ ਦੇ ਮਸ਼ਹੂਰ, ਉਹਨਾਂ ਦੇ ਵੀ ਇੰਡੀਅਨ ਐਕਸਪ੍ਰੈਸ ਬੜਾ ਅੱਛਾ ਰਾਈਟਰ ਜਿਹੜਾ ਸੀ ਹੋਇਆ ਆਇਆ।
ਅੱਜ ਕੱਲ ਫਿਰ ਤੁਹਾਡੀ ਕੀ ਸਰਵਿਸ ਚੱਲ ਰਹੀ ਹੈ ਅੱਜ ਕੱਲ ਫਿਰ ਤੁਸੀਂ ਕੀ ਕਰ ਰਹੇ ਹੋ? ਅੱਜ ਕੱਲ ਤੁਸੀਂ ਐਕਟਿਵ ਹੋ ਵਿਦ ਟ੍ਰਿਬਿਊਨ ਐਂਡ ਇੰਡੀਅਨ ਐਕਸਪ੍ਰੈਸ ਜਾਂ ਤੁਸੀਂ ਕੋਈ ਆਪਣਾ ਅਖਬਾਰ ਵਗੈਰਾ ਜਾਂ ਕੋਈ ਨਿਊਜ਼ ਪੇਪਰ ਵਗੈਰਾ ਜਾਂ ਕੋਈ ਯੂਟਿਊਬ ਜਿਹੜੀ ਆਪਣਾ ਸੋਸ਼ਲ ਮੀਡੀਆ ਦੇ ਉੱਤੇ ਐਕਟਿਵ?
ਇਹ ਗੱਲ ਸ਼ੇਅਰ ਕਰਨਾ ਚਾਹੂੰਗਾ, ਅੱਜ ਤੋਂ 5 ਸਾਲ ਪਹਿਲਾਂ ਜਦੋਂ ਫਾਦਰ ਆਫ ਨੇਸ਼ਨ ਮਹਾਤਮਾ ਗਾਂਧੀ ਦੇ 150ਵੇਂ ਵਰ੍ਹੇਗੰਢ ਮਨਾਈ ਗਈ ਤਾਂ ਉਹਨਾਂ ਦੇ 150ਵੇਂ ਆਪਣੇ ਬਰਥ ਐਨਵਰਸਰੀ ਦੇ ਸਿਲਸਿਲੇ ਦੇ ਵਿੱਚ ਮੈਂ ਇੱਕ ਆਪਣਾ ਯੂਟਿਊਬ ਚੈਨਲ ਵੀ ਲਾਂਚ ਕੀਤਾ ਸੀਗਾ ਜਿਹਦੀਆਂ 15 ਵੀਡੀਓ ਮੈਂ ਜਿਹਨੂੰ ਆਪਾਂ ਕਹਿ ਸਕਦੇ ਹਾਂ ਉਹਦੇ ਵਿੱਚ ਅਪਲੋਡ ਕੀਤੀਆਂ ਸੀ। ਫਿਰ ਉਸ ਤੋਂ ਬਾਅਦ ਉਸੇ ਕੁਛ ਫੈਮਿਲੀ ਰਿਸਪੋਂਸਿਬਿਲਿਟੀ ਕਰਕੇ ਮੈਂ ਉਹ ਮੈਨੂੰ ਡਿਸਕੰਟੀਨਿਊ ਕਰਨਾ ਪਿਆ। ਦੈਟ ਵਾਜ ਅ ਵੈਰੀ ਫਾਈਨ ਐਕਸਪੀਰੀਅੰਸ, ਉਹ ਵੀ ਬਹੁਤ ਵਧੀਆ ਐਕਸਪੀਰੀਅੰਸ ਹੈ ਜਿਹਦੇ ਵਿੱਚ ਮੈਂ ਕਾਲਜ ਕੈਂਪਸਾਂ ਦੇ ਪ੍ਰੋਗਰਾਮ ਦੇ ਵਿੱਚ ਸ਼ਹੀਦ ਆਜ਼ਮ ਭਗਤ ਸਿੰਘ ਦੇ ਬਰਥਡੇ ਤੇ ਅਸੀਂ ਕਿਸੇ ਐਕਟੀਵਿਟੀ ਜਿਹੜੀਆਂ ਹੋਈਆਂ ਉਹਨਾਂ ਨੂੰ ਟੈਲੀਕਾਸਟ ਕੀਤਾ ਤੇ ਇਸੇ ਤਰੀਕੇ ਨਾਲ ਮਹਾਤਮਾ ਗਾਂਧੀ ਦੀ ਜਿਹੜੀ ਸੀ ਇੰਟਰਵਿਊ ਇੱਕ ਜੇ ਐਨ ਯੂ ਸਕਾਲਰ ਨੇ ਡਾਕਟਰ ਪੀ ਐਸ ਭੋਗਲ ਆਰੀਆ ਕਾਲਜ ਲੁਧਿਆਣੇ ਉਹਨਾਂ ਨੂੰ ਮੈਂ ਇੰਟਰਵਿਊ ਕੀਤਾ। ਮਹਾਤਮਾ ਗਾਂਧੀ ਦੇ ਜਿਹੜੇ ਅਲੱਗ ਅਲੱਗ ਗ੍ਰੇਟ ਸੀਗੇ ਉਹਨਾਂ ਦੇ ਪਰਸਨੈਲਿਟੀ ਦੇ ਉਹਨਾਂ ਦੇ ਕੋਲ ਸਫੇ ਦੇ ਇਹਨਾਂ ਲਈ ਮੈਂ ਲੈਟਰ ਟੂ ਦੀ ਐਡੀਟਰ ਵਿੱਚ ਕੰਟਰੀਬਿਊਟ ਕਰ ਰਿਹਾ। ਬੜੇ ਅੱਛੇ ਸ਼ਬਦ ਨੇ ਮੇਰੇ ਔਰ ਹੁਣ ਮੈਂ ਆਫ ਲੇਟ ਪਹਿਰੇਦਾਰ ਇੱਕ ਡੇਲੀ ਨਿਊਜ਼ ਪੇਪਰ ਹੈ ਪੰਜਾਬੀ ਦਾ, ਉਹਦੇ ਲਈ ਮੈਂ ਕਾਲਮਿਸਟ ਦੇ ਤੌਰ ਤੇ ਕੰਮ ਕਰ ਰਿਹਾ। ਵਿਚਾਰ ਆਪੋ ਆਪਣੇ ਮੇਰੀ ਨਜ਼ਰ ਦੇ ਵਿੱਚ ਕੋਈ ਜਿਹੜੇ ਵੀ ਪਹਿਲੂ ਹੁੰਦਾ ਉਹਦੇ ਤੇ ਮੈਂ ਕੰਮ ਕਰਦਾ ਲਿਖਦਾ।
ਹਾਂਜੀ, ਸੋ ਪ੍ਰੋਫੈਸਰ ਸਾਹਿਬ ਆਪਾਂ ਨਾ ਕਿਉਂਕਿ ਟਾਈਮ ਸਾਡੇ ਕੋਲ ਲਿਮਿਟਿਡ ਹੁੰਦਾ ਤੇ ਮੈਂ ਕਿਉਂਕਿ ਆਪਣੇ ਟੌਪਿਕ ਸਰੋਤਿਆਂ ਦੇ ਮੈਨੂੰ ਮੈਸੇਜ ਆਏ ਨੇ, ਸੋ ਆਪਾਂ ਕਿਸੇ ਦਿਨ ਫੇਰ ਨੈਕਸਟ ਤੁਹਾਡੀ ਕਿਉਂਕਿ ਵਾਰਤਾਲਾਪ ਬੜੀ ਵਧੀਆ ਤੇ ਮੇਰਾ ਤਾਂ ਜੀ ਕਰਦਾ ਵੀ ਮੈਨੂੰ ਤਾਂ ਲੋੜ ਹੀ ਨਾ ਜੇ ਤੁਸੀਂ ਹੁਣ ਮੇਰੇ ਕੋਲ ਸਟੂਡੀਓ ਚ ਬੈਠੇ ਹੋ ਤੇ ਮੈਂ ਮਾਈਕ ਤੁਹਾਨੂੰ ਦੇ ਰਿਹਾ, ਪਰ ਟਾਈਮ ਦੀ ਥੋੜੀ ਪਾਬੰਦੀ ਹੁੰਦੀ ਹੈ ਕਿਉਂਕਿ ਅੱਜ ਕਬੀਰ ਸਾਹਿਬ ਤੇ ਅਸੀਂ ਗੱਲਬਾਤ ਕਰਨੀ ਹੈ, ਕੋਈ ਪੇਪਰ ਤਾਂ ਮੇਰੇ ਕੋਲ ਹੈ ਨਹੀਂ।
ਮੈਨੂੰ ਤੁਸੀਂ ਜਿੱਥੇ ਤੁਹਾਡੀ ਟਾਈਮ ਦੀ ਲਿਮਿਟ ਤੁਹਾਨੂੰ ਲੱਗਦਾ ਨਾ ਐਕਸੀਡ
ਪਰ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਦਾ ਕਿ ਵੀ
ਇਟਸ ਵੈਰੀ ਫੈਸੀਨੇਟਿੰਗ ਦਿਸ ਐਕਸਪੀਰੀਅੰਸ ਵੈਰੀ ਫੈਸੀਨੇਟਿੰਗ ਵਾਈਲ ਇੰਟਰੈਕਟਿੰਗ ਵਿਦ ਯੂ ਆਈ ਫੀਲ ਇਲੇਟਿਡ ਐਂਡ ਵੈਰੀ ਹੈਪੀ।
ਦੈਟਸ ਰਾਈਟ, ਕਿਉਂਕਿ ਆਪਾਂ ਕਿਸ ਦਿਨ ਫੇਰ ਗੱਲ ਕਰ ਲਾਂਗੇ। ਵੈਸੇ ਤਾਂ ਤੁਹਾਡੀਆਂ ਗੱਲਾਂ ਦੇ ਵਿੱਚੋਂ ਹੀ ਗੱਲ ਹੈਗੀ ਕਿ ਕਬੀਰ ਸਾਹਿਬ ਦੀ ਆਪਾਂ ਗੱਲਬਾਤ ਕਰ ਰਹੇ ਹਾਂ, ਕਬੀਰ ਸਾਹਿਬ ਨੇ ਇਹੀ ਗੱਲ ਦੱਸੀ ਸੀ ਕਿ ਮਾਨਸ ਜਨਮ ਦੁਰਲੰਭ ਹੈ, ਇਸੇ ਪ੍ਰੈਸ਼ੀਅਸ ਲਾਈਫ ਹੋਤ ਨਾ ਬਾਰੰਬਾਰ, ਜਿਉ ਬਨ ਫਲ ਪਕ ਪੋਏਗੇ ਬਹੁਰ ਨਾ ਲਾਗੇ ਡਾਲ। ਸਾਨੂੰ ਕੋਈ ਗਰੰਟੀ ਨਹੀਂ ਕਿ ਵਾਰੀ ਵਾਰੀ ਜਨਮ ਮਿਲ ਜੂਗਾ, ਸੋ ਇਸ ਕਰਕੇ ਇਸ ਜਨਮ ਦਾ ਜਿਹੜਾ ਮਨੁੱਖਾ ਲਾਈਫ ਹੈ ਜਿਹਨੂੰ ਨਰਨਰਣੀ ਦੇਹ ਕਹਿੰਦੇ ਨੇ, ਟਾਪ ਆਫ ਦਾ ਕ੍ਰੀਏਸ਼ਨ ਕਹਿੰਦੇ ਨੇ, ਇਹਦਾ ਫਾਇਦਾ ਲੈਣਾ ਚਾਹੀਦਾ। ਅਦਰਵਾਈਜ਼ ਤਾਂ ਅਸੀਂ ਤਾਂ ਪਸ਼ੂਆਂ ਤੋਂ ਵੀ ਬੁਰੇ ਹਾਂ। ਕਬੀਰ ਸਾਹਿਬ ਨੇ ਕਿਹਾ ਸੀ ਨਰ ਮਰੇ ਨਰ ਕਾਮ ਨਾ ਆਵੇ, ਬੰਦਾ ਮਰ ਗਿਆ ਉਹਦਾ ਕੋਈ ਫਾਇਦਾ ਨਹੀਂ, ਪਸ਼ੂ ਮਰੇ ਦਸ ਕਾਲ ਸਮਾਰੇ, ਉਹਦੇ ਬੈਲਟਾਂ ਵੀ ਬਣਾਉਣੇ ਆ, ਚੂਤੀਆਂ ਵੀ ਬਣਾਉਣੇ ਆ, ਅਸੀਂ ਤਾਂ ਪਸ਼ੂਆਂ ਨਾਲੋਂ ਵੀ ਮਾੜੇ ਆ। ਪਰ ਜਦੋਂ ਅਸੀਂ ਆਪਣੀ ਜ਼ਿੰਦਗੀ ਦਾ ਅਲਟੀਮੇਟ ਗੋਲ ਸਮਝ ਲਈਏ, ਉਹ ਉਦੋਂ ਹੀ ਸਮਝਦਾ ਜਦੋਂ ਜਾਂ ਸਾਡੇ ਕੋਈ ਫਸ ਜਾਈਏ, ਵਿਫਤਾ ਪੈ ਜੇ। ਜਿਵੇਂ ਕਹਿੰਦੇ ਨੇ ਯੈਸ ਕਹੋ ਕਬੀਰ ਨਰ ਤਬ ਹੀ ਜਾਗੇ, ਜਮ ਕਾ ਡੰਡ ਮੂੰਡ ਪੇ ਲਾਗੇ। ਜਦੋਂ ਅਸੀਂ ਕੋਈ ਧਰਮ ਦੇ ਕਿਸੇ ਲਾਈਫ ਦੇ ਵਿੱਚ ਫਸ ਜਾਂਦੇ ਹਾਂ, ਫੇਰ ਹੀ ਅਸੀਂ ਆਪਣੀ ਜ਼ਿੰਦਗੀ ਦੇ ਬਾਰੇ ਸੋਚਦੇ ਹਾਂ ਵੀ ਐਵੇਂ ਪੈਸੇ ਇਕੱਠੇ ਕਰਦੇ ਰਹੇ, ਧੀਆਂ ਪੁੱਤ ਜੰਮਦੇ ਰਹੇ, ਲੀਡਰੀਆਂ ਕਰਦੇ ਰਹੇ, ਤੇ ਇਹਦਾ ਕੋਈ ਫਾਇਦਾ ਨਹੀਂ। ਫਾਇਦਾ ਇੱਕੋ ਹੀ ਹੈ ਕਿ ਜਿੱਥੋਂ ਆਏ ਸੀ ਉਹਦੇ ਲੜ ਲੱਗੀਏ। ਸੋ ਕਬੀਰ ਸਾਹਿਬ ਦੀ ਗੱਲ ਕਰਾਂਗੇ। ਸੋ ਪ੍ਰੋਫੈਸਰ ਤੁਹਾਡਾ ਬਹੁਤ 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 ਥੈਂਕਸ, ਆਪਾਂ ਕਿਸੇ ਦਿਨ ਫੇਰ ਗੱਲਬਾਤ ਕਰਾਂਗੇ, ਕਿਉਂਕਿ ਤੁਸੀਂ ਬੜੇ ਵਧੀਆ ਗੱਲਾਂ ਦੱਸੀਆਂ, ਕਿਉਂਕਿ ਤੁਹਾਡੀ ਤਾਂ ਹਿਸਟਰੀ ਮੁੱਕੀ ਨਹੀਂ ਸਕਦੀ, ਕਿਉਂਕਿ ਹੁਣ ਇੱਕ ਘੰਟੇ ਚ ਕਿਵੇਂ ਮੁੱਕ ਜੂਗੀ, ਤੁਹਾਨੂੰ ਤਾਂ ਚਾਹੀਦੇ ਨੇ ਘੱਟੋ ਘੱਟ 8-10 ਪ੍ਰੋਗਰਾਮ ਚਾਹੀਦੇ ਡਿਟੇਲ ਦੇ ਵਿੱਚ, ਕਿਉਂਕਿ ਕੀ ਲਾਈਫ ਦੇ ਵਿੱਚ ਕਿਵੇਂ ਵਾਪਰਿਆ, ਸੰਘੇੜੇ ਕਾਲਜ ਤੋਂ ਤੁਸੀਂ ਕੀ ਪ੍ਰੋਬਲਮਸ ਆਈਆਂ, ਕਿਸ ਤਰ੍ਹਾਂ ਰਾਈਟਰ ਬਣੇ, ਤੁਹਾਡੀ ਕਹਿਣੀ ਕੀ ਹੈ, ਪੋਲੀਟੀਸ਼ੀਅਨਾਂ ਨਾਲ ਕਿਸ ਤਰ੍ਹਾਂ ਦਾ ਤੁਹਾਡਾ ਬਿਹੇਵ ਰਿਹਾ। ਸੋ ਇਹ ਸਾਰੀਆਂ ਗੱਲਾਂ ਤੁਹਾਡੀਆਂ ਕਿਸੇ ਦਿਨ ਆਪਾਂ ਫੇਰ ਕਰਾਂਗੇ। ਮੈਂ ਤੁਹਾਨੂੰ ਇਹ ਖੁਸ਼ੀ ਹੋਊਗੀ ਤੁਹਾਡਾ ਇਹ ਮਿੱਤਰ ਪ੍ਰੋਫੈਸਰ ਰਵੀ ਆਲਮੋਸਟ ਇਹਦੇ ਅੱਜ ਜਿਹੜੀ ਮੈਂ ਸਵੇਰੇ ਦੇਖ ਕੇ ਆਇਆ 4 ਲੱਖ ਤੋਂ ਉੱਪਰ ਵਿਊਰਸ ਨੇ, 4 ਲੱਖ ਤੋਂ ਉੱਪਰ ਲੋਕ ਇਸ ਪ੍ਰੋਗਰਾਮ ਨੂੰ ਮੇਰੇ ਵਿਚਾਰਾਂ ਨੂੰ ਸੁਣਦੇ ਨੇ। ਸੋ ਮੈਨੂੰ ਇਹੀ ਖੁਸ਼ੀ ਆ, ਅਦਰਵਾਈਜ਼ ਤਾਂ ਬਰਨਾਲੇ ਹੁੰਦੇ ਸੀ ਤਾਂ ਕੋਈ ਬੰਦਾ ਤੀਸਰਾ ਬੰਦਾ ਖੜ ਕੇ ਨਹੀਂ ਸੁਣਦਾ ਸੀ, ਅਗਲਾ ਕਹਿੰਦਾ ਭਕਾਈ ਜੀ ਮਰੀ ਜਾਂਦਾ। ਸੋ ਇਹੀ ਭਕਾਈ ਜਿਹੜੀ ਮੈਂ ਮੂੰਹ ਜਵਾਨੀ ਬੋਲਦਾ ਤੇ ਉਹਦੇ ਨਾਲ ਮੇਰੇ ਸਰੋਤੇ ਇੰਜੋਏ ਕਰਦੇ ਨੇ, ਸਿੰਪਲ ਤਰੀਕੇ ਨਾਲ ਬੋਲਦਾ। ਪ੍ਰੋਫੈਸਰ ਤੁਹਾਡਾ ਬਹੁਤ ਬਹੁਤ ਧੰਨਵਾਦ, ਨੈਕਸਟ ਟਾਈਮ ਆਪਾਂ ਜ਼ਰੂਰ ਗੱਲਬਾਤ ਕਰਾਂਗੇ।
Thank you very much, Dr. Ravi. Thank you very much for interacting, for getting in dialogue. Thank you.
Thank you, sir. Thank you very much. ਸੋ ਇਹ ਸੀਗੇ ਪ੍ਰੋਫੈਸਰ ਪ੍ਰੇਮ ਸ਼ਰਮਾ ਸਾਡੇ ਬਰਨਾਲੇ ਤੋਂ ਸੀਗੇ, ਬੱਚੇ ਬੜੇ ਵਧੀਆ ਇਹਨਾਂ ਦੇ ਕੁਆਲੀਫਾਈਡ ਡਾਕਟਰਸ ਵੀ ਨੇ, ਆਪ ਵੀ ਇਹ ਰਾਈਟਰ ਨੇ ਤੇ ਵੱਖ ਵੱਖ ਅਖਬਾਰਾਂ ਲਈ ਲਿਖਦੇ ਨੇ, ਕਿਉਂਕਿ ਪ੍ਰੋਗਰਾਮ ਟਾਈਮ ਬੜਾ ਲਿਮਿਟਿਡ ਹੁੰਦਾ ਇਸ ਕਰਕੇ ਆਪਾਂ ਇਹਨੂੰ ਜ਼ਿਆਦਾ ਲੰਬਾ ਨਹੀਂ ਕੰਟੀਨਿਊ ਕਰ ਸਕਦੇ ਸੀਗੇ। ਸੋ ਆਪਾਂ ਹੁਣ ਗੱਲ ਕਰਦੇ ਹਾਂ ਕਬੀਰ ਸਾਹਿਬ ਦੇ। ਕਬੀਰ ਸਾਹਿਬ ਤੁਹਾਨੂੰ ਪਤਾ ਵੀ ਹੈ, ਸਾਰਿਆਂ ਨੂੰ ਪਤਾ ਕਿ ਉਹ ਜਿਹੜਾ ਯੂਪੀ ਦੇ ਵਿੱਚ ਕਾਂਸ਼ੀ ਹੈ ਜਿਹਨੂੰ ਵਾਰਾਣਸੀ ਵੀ ਕਿਹਾ ਜਾਂਦਾ ਹੈ, ਉੱਥੇ ਇਹਨਾਂ ਦਾ ਜਨਮ ਹੋਇਆ ਸੀਗਾ 1398 ਨੂੰ। ਕਿਵੇਂ ਜਨਮ ਹੋਇਆ ਸੀਗਾ ਕਿ ਇਹਦੇ ਦੇ ਮਾਤਾ ਤੇ ਪਿਤਾ ਸੀਗੇ, ਨੀਰੂ ਇਹਨਾਂ ਦਾ ਫਾਦਰ ਸੀ, ਜੁਲਾਹਾ ਸੀ, ਡਾਕਟਰ ਵੀ ਸੀ, ਡਾਕਟਰ ਇਨ ਦੀ ਸੈਂਸ ਬੈਦ ਸੀ, ਵਧੀਆ ਦਵਾਈਆਂ ਦਿੰਦਾ ਸੀ, ਆਲੇ ਦੁਆਲੇ ਪਿੰਡਾਂ ਚ ਬੜਾ ਚਰਚਾ ਸੀਗਾ, ਕੰਮ ਇਹਨਾਂ ਦਾ ਜੁਲਾਹੇ ਦਾ ਸੀ, ਪਰ ਲੋਕ ਜਦੋਂ ਬਿਮਾਰ ਠਮਾਰ ਹੋ ਜਾਂਦੇ ਸੀ ਇਹਨਾਂ ਕੋਲ ਦਵਾਈ ਲੈਣ ਜਾਂਦੇ ਸੀਗੇ, ਤੇ ਮਾਂ ਸੀ ਨੀਮੋ। ਕਹਿੰਦੇ ਜਦੋਂ ਇਹ ਵਿਆਹ ਕੇ ਜਾਣ ਲੱਗੇ ਤੇ ਇਹਨਾਂ ਨੂੰ ਜਿਹੜੀ ਸੀ ਲਹਿਰ ਤਾਲਾ, ਇੱਕ ਨਦੀ ਹੈ ਗੰਗਾ ਦੇ ਕਿਨਾਰੇ, ਉੱਥੇ ਇੱਕ ਬੱਚਾ ਤੈਰਦਾ ਹੋਇਆ ਮਿਲਿਆ ਤੇ ਇਹਨਾਂ ਨੇ ਉਹ ਬੱਚਾ ਅਡਾਪਟ ਕਰ ਲਿਆ, ਤੇ ਇਸ ਤਰ੍ਹਾਂ ਕਬੀਰ ਸਾਹਿਬ ਨੇ ਜਿਹੜਾ ਹੈਗਾ ਜਨਮ ਕਿੱਥੋਂ ਲਿਆ ਇਹ ਤਾਂ ਪਤਾ ਨਹੀਂ, ਪਰ ਇਹਨਾਂ ਦੀ ਜਿਹੜੀ ਪਾਲਣ ਪੋਸ਼ਣ ਹੈ ਉਹ ਫਾਦਰ ਤੇ ਮਦਰ, ਫਾਦਰ ਜਿਹੜਾ ਸੀਗੇ ਨੀਰੂ ਸੀਗੇ ਤੇ ਮਦਰ ਨੀਮੋ ਸੀਗੀ, ਉਹਨਾਂ ਨੇ ਪਾਲਣ ਪੋਸ਼ਣ ਕੀਤਾ। ਤੇ ਜਿਵੇਂ ਕਹਿੰਦੇ ਨੇ ਕਿ ਹੂਨ ਹਾਰ ਬਿਰਵਾ ਕੇ ਚਿਕਨੇ ਚਿਕਨੇ ਪਾਤ, ਇਹਨਾਂ ਨੂੰ ਪੂਰਨ ਸੰਤ ਕਿਹਾ ਗਿਆ, ਸੰਤਾਂ ਦਾ ਸੰਤ ਕਿਹਾ ਗਿਆ, ਇੰਨੇ ਪਤਾ ਨਹੀਂ ਕਿਹੜੇ ਕਿਹੜੇ ਯੁੱਗਾਂ ਦੇ ਵਿੱਚ ਇਹ ਆਏ ਨੇ। ਕਹਿੰਦੇ ਜਦੋਂ ਇਹ 2 ਸਾਲ ਦੇ ਸੀ ਨਾ, ਕਿਉਂਕਿ ਫਾਦਰ ਮੁਸਲਿਮ ਸੀਗਾ, ਜੁਲਾਹਾ ਸੀ ਨੀਰੂ,
ਤੇ ਜਦੋਂ ਇਹ 2 ਸਾਲ ਦੇ ਸੀਗੇ ਤੇ ਆਪਣੇ ਫਾਦਰ ਦੀ ਦੁਕਾਨ ਦੇ ਉੱਤੇ ਆਏ ਤੇ ਉੱਥੇ ਕਹਿੰਦੇ ਬਿਸਮਿਲਾ ਰਹਿਮਾਨ ਰਹੀਮ, ਬਿਸਮਿਲਾ ਰਹਿਮਾਨ ਰਹੀਮ। ਉਹ ਹੈਰਾਨ ਹੋ ਗਏ ਵੀ ਇਹ 2 ਸਾਲ ਦੇ ਬੱਚੇ ਨੂੰ, ਮੈਂ ਹੁਣ 70 ਤੋਂ ਉੱਪਰ ਟੱਪਿਆ, ਮੈਂ ਨਹੀਂ ਕਹਿ ਸਕਦਾ ਪ੍ਰੋਪਰ। ਹਾਂ, ਮੁਸਲਿਮ ਵੀ ਕਹਿ ਸਕਦੇ ਨੇ ਕਿਉਂਕਿ ਰੋਜ਼ਾਨਾ ਪ੍ਰੈਕਟਿਸ ਕਰਦੇ ਨੇ, ਪ੍ਰੋਪਰ ਹੁੰਦੀ ਹੈ। ਜਦੋਂ ਕਬੀਰ ਸਾਹਿਬ ਨੇ ਬਿਸਮਿਲਾ ਰਹਿਮਾਨ ਰਹੀਮ ਕਿਹਾ ਤੇ ਫਾਦਰ ਨੇ ਪੁੱਛਿਆ ਤੈਨੂੰ ਇਹਨੇ ਕਿਹਨੇ ਸਿਖਾਇਆ, ਅਸੀਂ ਤਾਂ ਤੈਨੂੰ ਕਦੇ ਸਿਖਾਇਆ ਨਹੀਂ, ਤੂੰ ਘਰੋਂ ਆਏ ਆ ਸਿੱਧਾ ਤੇ ਤੂੰ ਇਹ ਕਿੱਥੋਂ ਸਿੱਖਿਆ? ਤਾਂ ਕਬੀਰ ਸਾਹਿਬ ਕਹਿੰਦੇ ਕਿ ਜਦੋਂ ਮੈਂ ਮਸਜਿਦ ਦੇ ਕੋਲੋਂ ਦੀ ਨਿਕਲਦਾ ਨਾ, ਮਸੀਦ ਦੇ ਕੋਲੋਂ ਦੀ ਨਿਕਲਦਾ ਤੇ ਉੱਥੇ ਹਵਾਵਾਂ ਦੇ ਵਿੱਚ ਇਹ ਆਵਾਜ਼ ਆਉਂਦੀ ਆ, ਰੋਜ਼ ਹੀ ਮੈਂ ਸੁਣਦਾ ਤੇ ਇਸ ਕਰਕੇ ਮੈਨੂੰ ਹਵਾਵਾਂ ਨੇ ਦੱਸਿਆ। ਸੋ ਦੱਸਣ ਦਾ ਮਤਲਬ ਸਿੰਬੋਲਿਕਲੀ ਕਬੀਰ ਸਾਹਿਬ ਨੇ ਇਸ਼ਾਰਾ ਕਰਤਾ ਕਿ ਕੰਨ ਕੰਨ ਦੇ ਵਿੱਚ ਉਹ ਅੱਲਾ ਵਾਹਿਗੁਰੂ ਪਰਮਾਤਮਾ ਹੈਗਾ ਤੇ ਉਹ ਕੰਨ ਕੰਨ ਦੇ ਵਿੱਚੋਂ ਮੇਰੇ ਅੰਦਰ ਕੰਨਾਂ ਚ ਧੁਨਕਾਰ ਧੁਨਾ ਪੈ ਰਹੀਆਂ ਨੇ, ਆਵਾਜ਼ਾਂ ਆ ਰਹੀਆਂ ਨੇ, ਉਹੀ ਅਸਲੀ ਪਰਮਾਤਮਾ ਹੈ। ਸੋ ਇਸੇ ਕਰਕੇ ਜੋ ਮੈਨੇ ਅੰਦਰੋਂ ਸੁਣਿਆ ਉਹੀ ਮੈਂ ਕਹਿ ਰਿਹਾ ਬਿਸਮਿਲਾ ਰਹਿਮਾਨ ਰਹੀਮ। ਇਹੀ ਨਹੀਂ, ਇਹਨਾਂ ਨੇ ਜਾਤ ਪਾਤ ਦਾ ਰੀਤੀ ਰਿਵਾਜਾਂ ਦਾ ਖੰਡਨ ਵੀ ਕੀਤਾ ਬਚਪਨ ਤੋਂ। ਮੁਸਲਿਮ ਭਾਈਚਾਰੇ ਦੇ ਵਿੱਚ ਇਹ ਰਿਵਾਜ ਹੈ ਵੀ ਜਿਹੜੇ ਮੇਲ ਪੁਰਸ਼ ਹੁੰਦੇ ਨੇ, ਆਦਮੀ ਹੁੰਦੇ ਨੇ ਨਾ, ਉਹਨਾਂ ਦੀ ਸੁੰਨਤ ਕੀਤੀ ਜਾਂਦੀ ਹੈ। ਸੁੰਨਤ ਪਤਾ ਹੀ ਆ, ਪਿਸ਼ਾਬ ਕਰਨ ਵਾਲੀ ਜਗ੍ਹਾ ਤੋਂ ਥੋੜਾ ਜਿਹਾ ਮਾਸ ਕੱਟ ਕੀਤਾ ਜਾਂਦਾ। ਉਦੋਂ ਇੱਕ ਬਹੁਤ ਵੱਡਾ ਫੈਸਟੀਵਲ ਹੁੰਦਾ ਕਿ ਜਿਹੜਾ ਬੰਦਾ ਕਾਜੀ ਨੂੰ ਬੁਲਾ ਕੇ ਉਹਨੂੰ ਕਹਿੰਦੇ ਨੇ ਵੀ ਸੁੰਨਤ ਕਰਦੇ, ਬਲੇਡ ਦੇ ਨਾਲ ਥੋੜਾ ਜਿਹਾ ਮਾਸ ਵੱਢ ਦਿੰਦੇ ਨੇ ਤੇ ਉਹ ਕਹਿੰਦੇ ਨੇ ਵੀ ਇਹ ਹੁਣ ਅਸਲੀ ਮੁਸਲਮਾਨ ਬਣ ਗਿਆ। ਉਦਣ ਬੜੀਆਂ ਖੁਸ਼ੀਆਂ ਮਨਾਈਆਂ ਜਾਂਦੀਆਂ, ਬੱਚੇ ਨੂੰ ਚੌਲ, ਨਵੇਂ ਕੱਪੜੇ, ਵਧਾਈਆਂ, ਸ਼ਗਨ ਸਭ ਹੁੰਦਾ। ਕਹਿੰਦੇ ਜਦੋਂ ਕਬੀਰ ਸਾਹਿਬ ਦੀ ਸੁੰਨਤ ਕਰਨ ਲੱਗਿਆ ਨਾ ਕਾਜੀ, ਤੇ ਕਿਉਂਕਿ ਮੁਸਲਿਮ ਫਿਲਾਸਫੀ ਦੇ ਵਿੱਚ ਇਹ ਦੱਸਿਆ ਕਿ ਅਭੀ ਇਬਰਾਹਿਮ ਦਾ ਇਹ ਹੁਕਮ ਹੈ, ਚਲੋ ਮੈਂ ਇਹਨਾਂ ਗੱਲਾਂ ਚ ਨਹੀਂ ਪੈਂਦਾ। ਜਦੋਂ ਉਹ ਸੁੰਨਤ ਕਰਨ ਲੱਗਿਆ, ਬਲੇਡ ਤਿੱਖਾ ਕੀਤਾ, ਤਾਂ ਕਬੀਰ ਸਾਹਿਬ ਨੇ ਪੁੱਛਿਆ ਵੀ ਆਹ ਕੀ ਕਰਦੇ ਹੋ ਕਾਜੀ ਸਾਹਿਬ? ਉਹ ਕਹਿੰਦਾ ਪੁੱਤ, ਉਹਨਾਂ ਨੇ ਇਹ ਤਾਂ ਨਹੀਂ ਕਿਹਾ ਹੋਣਾ, ਮੈਂ ਤਾਂ ਸਮਝਾਉਣ ਦੀ ਗੱਲ ਕਰਦਾ। ਕਹਿੰਦੇ ਪੁੱਤਰਾ, ਮੈਂ ਤੇਰੀ ਇਹ ਸੁੰਨਤ ਕਰਨ ਲੱਗਿਆ, ਤੈਨੂੰ ਇਸ ਤੋਂ ਬਾਅਦ ਮਿੱਠੇ ਚੌਲ ਮਿਲਣਗੇ, ਕੱਪੜੇ ਮਿਲਣਗੇ, ਜੰਨਤ ਮਿਲੂਗੀ ਤੈਨੂੰ। ਕਹਿੰਦੇ ਜੰਨਤ ਮਿਲੂਗੀ ਜੇ ਨਾ ਕਰਾਈ? ਕਹਿੰਦਾ ਫਿਰ ਤੂੰ ਕਾਫਰ ਹੈ, ਫਿਰ ਤੈਨੂੰ ਦੋਜਕ ਮਿਲਣਗੇ, ਫਿਰ ਤੂੰ ਨਰਕਾਂ ਦੀ ਅੱਗ ਚ ਸੜੇਗਾ। ਕਬੀਰ ਛੋਟਾ ਸੀਗਾ, ਬੱਚੇ ਨੇ ਪੁੱਛਿਆ, ਕਹਿੰਦਾ ਕਾਜੀ ਸਾਹਿਬ, ਜੇ ਸਿਰਫ ਸੁੰਨਤ ਕਰਾਉਣ ਨਾਲ ਹੀ ਜੰਨਤ ਮਿਲੇ, ਸਵਰਗ ਮਿਲੇ, ਤਾਂ ਕੰਮ ਜਿਹੜੇ ਮਰਜ਼ੀ ਪੁੱਠੇ ਸਿੱਧੇ ਕਰੀ ਚੱਲੀਏ? ਕੰਮਾਂ ਦੀ ਵੀ ਇੰਪੋਰਟੈਂਸ ਹੈ, ਨੇਕ ਪਾਕ ਕੰਮ ਵੀ ਹੋਣੇ ਚਾਹੀਦੇ ਨੇ ਕਿ ਕੱਲੀ ਸੁੰਨਤ ਨਾਲ ਹੀ ਚੜ ਜੂ? ਕਾਜੀ ਥਰ ਥਰ ਕੰਮ ਗਿਆ ਵੀ ਇਹ ਬੱਚੇ ਦਾ ਏਡਾ ਵੱਡਾ ਦਿਮਾਗ, ਇੰਨੀ ਵਧੀਆ ਗੱਲ। ਕਹਿੰਦਾ ਦੂਸਰੀ ਗੱਲ, ਜੰਨਤ ਸਿਰਫ ਬੰਦਿਆਂ ਨੂੰ ਮਿਲਣੀ ਹੈ, ਜਨਾਨੀਆਂ ਨੂੰ ਨਹੀਂ ਮਿਲਣੀ, ਜਨਾਨੀਆਂ ਦੀ ਤਾਂ ਸੁੰਨਤ ਹੁੰਦੀ ਨਹੀਂ। ਖੈਰ, ਗੱਲ ਦੱਸਣ ਦੀ ਮੇਰੀ ਕੋਸ਼ਿਸ਼ ਹੈ ਕਿ ਜਿਹੜੇ ਬੱਚੇ ਬਚਪਨ 'ਚ ਹੀ ਹੁੰਦੇ ਨੇ ਨਾ, ਪਰਮਾਤਮਾ ਜਿਨ੍ਹਾਂ ਨੂੰ ਗਿਫਟ ਤੌਰ 'ਤੇ ਭੇਜਦਾ, ਉਹਨਾਂ ਦੀਆਂ ਗੱਲਾਂ ਵੀ ਅਜੀਬ ਗਰੀਬ ਹੁੰਦੀਆਂ ਨੇ, ਇਸ਼ਾਰੇ ਹੁੰਦੇ ਨੇ। ਸੋ ਇਸੇ ਤਰ੍ਹਾਂ ਹੀ ਇਹਨਾਂ ਦੇ ਗੁਰੂ ਸੀਗੇ ਰਾਮਾਨੰਦ, ਹਿੰਦੂ ਸੀਗੇ ਆਪ ਇਹ, ਕਿਉਂਕਿ ਮੁਸਲਿਮ ਪਰਿਵਾਰ 'ਚ ਪਲੇ ਸੀ, ਮਾਂ ਬਾਪ ਇਹਨਾਂ ਦੇ ਮੁਸਲਮਾਨ ਸੀਗੇ। ਕਹਿੰਦੇ ਇਹਨਾਂ ਦੇ ਗੁਰੂ ਰਾਮਾਨੰਦ ਸੀਗੇ, ਮੈਂ ਉਸ ਗੱਲ 'ਚ ਨਹੀਂ ਕਹਿੰਦਾ। ਇਹਨਾਂ ਨੇ ਆਪਣੇ ਗੁਰੂ ਦੇ ਬਾਰੇ ਵੀ ਬੋਲਿਆ, ਗੁਰੂ ਨੂੰ ਵੀ ਸਮਝਾਇਆ। ਰਾਮਾਨੰਦ ਨੇ ਇੱਕ ਥਾਂ 'ਤੇ ਕਿਹਾ ਸੀਗਾ ਕਿ ਪੂਰੇ ਦਾ ਪੂਰਾ ਇਤਿਹਾਸ, ਜਿਹੜੀ ਹਿਸਟਰੀ ਹੈ, ਉਹ ਦੱਸਦੀ ਹੈ ਕਿ ਜਿਹੜਾ ਸ਼ਿਸ਼ ਹੈ ਨਾ, ਉਹ ਗੁਰੂ ਤੋਂ ਸਿੱਖਿਆ ਲੈਂਦਾ, ਜਿਹੜਾ ਸ਼ਿਸ਼ ਹੈ ਨਾ ਉਹ ਗੁਰੂ ਕਰਕੇ ਪਾਪੂਲਰ ਹੁੰਦਾ। ਪਰ ਹੁਣ ਤੋਂ, ਅੱਜ ਤੋਂ ਜਿਹੜਾ ਹੈਗਾ, ਮੇਰਾ ਨਾਂ ਤੇਰੇ ਕਰਕੇ, ਕਬੀਰ ਸਾਹਿਬ ਕਰਕੇ ਹੋਊਗਾ, ਵੀ ਇਹਦਾ ਚੇਲਾ ਇੰਨਾ ਇੰਟੈਲੀਜੈਂਟ ਹੈ, ਇੰਨਾ ਉੱਚਾ ਪਹੁੰਚਿਆ ਵੈ, ਇੰਨਾ ਰੂਹਾਨੀਅਤ ਦਾ ਮਾਲਕ ਹੈ। ਉਹ ਕੀ ਘਟਨਾ ਸੀਗੀ ਕਿ ਰਾਮਾਨੰਦ ਜੀ ਰੀਤੀ ਰਿਵਾਜਾਂ ਦੇ ਵਿੱਚ ਵਿਸ਼ਵਾਸ ਕਰਦੇ ਸੀਗੇ। ਉਹ ਜਿਵੇਂ ਹੁਣ ਆ ਸਾਡੇ ਪਿਛਲੇ ਹਫ਼ਤੇ ਸ਼ਰਾਧ ਹੋ ਕੇ ਹਟੇ ਨੇ ਹਿੰਦੂ ਭਾਈਚਾਰੇ ਦੇ ਵਿੱਚ, ਕਿ ਉਹ ਸ਼ਰਾਧ ਦੇ ਵਿੱਚ ਕੀ, ਜਿੰਨੇ ਵੀ ਉਹ ਸ਼ਰਾਧ ਹੁੰਦੇ ਨੇ, ਉਹ ਵਿਸ਼ਵਾਸ ਕਰਦੇ ਨੇ ਵੀ ਜਿਹੜੇ ਸਾਡੇ ਫੋਰ ਫਾਦਰ ਨੇ, ਮਰ ਚੁੱਕੇ ਮਾਂ ਬਾਪ ਨੇ, ਦਾਦਾ ਦਾਦੀ ਨੇ, ਨਾਨਾ ਨਾਨੀ ਨੇ, ਉਹਨਾਂ ਦੇ ਨਿਮਿਤ ਖਾਣਾ ਖਿਲਾਇਆ ਜਾਂਦਾ ਪੰਡਤਾਂ ਨੂੰ, ਖੇਸ ਕੰਬਲ ਥੋੜਾ ਜਿਹਾ ਦਾਨ ਵੀ ਦਿੱਤਾ ਜਾਂਦਾ ਤਾਂ ਕਿ ਉਹ ਸੁੱਖ ਕੇ, ਪੰਡਿਤ ਸੁੱਖਦੇ ਨੇ ਤਾਂ ਕਿ ਉਹਨਾਂ ਦੇ ਮਾਂ ਬਾਪ ਜਿੱਥੇ ਵੀ ਨੇ ਉਹ ਖੁਸ਼ ਰਹਿਣ, ਮਰੇ ਹੋਏ ਜਿਹੜੇ ਮਰ ਚੁੱਕੇ ਨੇ। ਸੋ ਜਿਹੜੇ ਉਹਨਾਂ ਦੇ ਰਾਮਾਨੰਦ ਗੁਰੂ ਸੀ, ਉਹ ਵੀ ਇਹ ਵਿਸ਼ਵਾਸ ਕਰਦੇ ਸੀ। ਹਰ ਸਾਲ ਉਹਨਾਂ ਦੇ ਆਪਣੇ ਜਿਹੜੇ ਚੇਲੇ ਸੀਗੇ, ਉਹ ਸ਼ਰਾਧ ਮਨਾਉਂਦੇ ਹੁੰਦੇ ਸੀਗੇ, ਤੇ ਚੇਲਿਆਂ ਨੂੰ ਕਹਿੰਦੇ ਸੀ, ਕਿਸੇ ਨੂੰ ਕਹਿੰਦੇ ਸੀ ਤੂੰ ਕੱਪੜਾ ਲੈ ਕੇ ਆ, ਕਿਸੇ ਨੂੰ ਕਹਿੰਦੇ ਸੀ ਤੂੰ ਆਹ ਲੈ ਕੇ ਆ, ਕਿਸੇ ਨੂੰ ਕਹਿੰਦੇ ਸੀ ਤੂੰ ਫਲ ਲੈ ਕੇ ਆ। ਤੇ ਇੱਕ ਵਾਰੀ ਕੀ ਹੋਇਆ ਕਿ ਕਬੀਰ ਸਾਹਿਬ ਨੂੰ ਰਾਮਾਨੰਦ ਜੀ ਕਹਿੰਦੇ ਵੀ ਤੂੰ ਕਬੀਰ, ਤੂੰ ਐਂ ਕਰ ਦੁੱਧ ਲੈ ਕੇ ਆ, ਕਿਉਂਕਿ ਆਪਾਂ ਖੀਰ ਬਣਾਉਣੀ ਹੈ। ਸਾਰੇ ਜਣੇ ਜਿਹੜੇ ਚੇਲੇ ਪਾਉਂਦਾ ਸੀਗੇ ਉਹ ਆਪੋ ਆਪਣੀ ਥਾਂ ਤੇ ਜਿਹੜੀਆਂ ਡਿਊਟੀਆਂ ਲਾਈਆਂ ਸੀ, ਕਿਸੇ ਨੂੰ ਪਾਣੀ ਲੈਣ ਲਈ, ਕਿਸੇ ਨੂੰ ਫਲ ਲੈਣ ਲਈ, ਕਿਸੇ ਨੂੰ ਕੱਪੜੇ ਲੈਣ ਲਈ, ਉਹ ਚਲੇ ਗਏ ਤੇ ਕਬੀਰ ਸਾਹਿਬ ਦੁੱਧ ਲੈਣ ਲਈ ਚਲੇ ਗਏ। ਬਾਕੀ ਤਾਂ ਸਾਰੇ ਸ਼ਾਮ ਨੂੰ ਮੁੜ ਆਏ ਪਰ ਕਬੀਰ ਸਾਹਿਬ ਨਹੀਂ ਆਏ। ਰਾਮਾਨੰਦ ਨੇ ਚੇਲਿਆਂ ਨੂੰ ਪੁੱਛਿਆ ਵੀ ਕਬੀਰ ਨਹੀਂ ਆਇਆ, ਉਹ ਕਹਿੰਦਾ ਪਤਾ ਨਹੀਂ ਜੀ, ਸਵੇਰ ਦਾ ਨਿਕਲਿਆ ਵਾ, ਦੁੱਧ ਲੈਣ ਗਿਆ ਸੀ, ਅਸੀਂ ਮੁੜੇ ਹੀ ਨਹੀਂ। ਸੋ ਰਾਮਾਨੰਦ ਤੇ ਉਹਦੇ ਚੇਲੇ ਕਬੀਰ ਸਾਹਿਬ ਨੂੰ ਲੱਭਣ ਲਈ ਚਲੇ ਗਏ। ਜਦੋਂ ਉਹ ਲੱਭਦੇ ਦੇਖਿਆ ਵੀ ਕਬੀਰ ਸਾਹਿਬ ਇੱਕ ਮਰੀ ਹੋਈ ਗਊ ਡੈਡ ਕਾਉ ਦੇ ਥਨਾਂ ਨੂੰ ਹੱਥ ਪਾ ਕੇ ਬੈਠੇ ਨੇ ਤੇ ਉਹਨੂੰ ਕਹਿੰਦੇ ਨੇ ਗਊ ਮੈਨੂੰ ਦੁੱਧ ਦੇ ਦੇ, ਗਊ ਮੈਨੂੰ ਦੁੱਧ ਦੇ ਦੇ, ਅੱਜ ਮੇਰੇ ਗੁਰੂ ਜੀ ਦਾ ਸ਼ਰਾਧ ਹੈ। ਰਾਮਾਨੰਦ ਨੇ ਦੇਖਿਆ ਵੀ ਗਊ ਮਰੀ ਪਈ ਹੈ, ਇਹ ਕਰੀ ਕੀ ਜਾਂਦਾ? ਉਹਨੂੰ ਕਹਿੰਦੇ ਉਹ ਕਬੀਰ ਤੈਨੂੰ ਪਤਾ ਨਹੀਂ ਹੈ ਗਊ ਮਰ ਚੁੱਕੀ ਹੈ, ਤੂੰ ਮਰੀ ਹੋਈ ਦੁੱਧ ਗਊ ਦੇ ਅੱਗੇ ਕਹੀ ਹੈ ਨਾ ਦੁੱਧ ਦੇ ਦੇ, ਦੁੱਧ ਦੇ ਦੇ, ਦੁੱਧ ਦੇ ਦੇ, ਤੈਨੂੰ ਦੁੱਧ ਕਿੱਥੇ ਦੇਊਗੀ ਤਾਂ ਮਰ ਗਈ। ਉਹ ਕਹਿੰਦੇ ਗੁਰੂ ਦੇਵ ਮੈਨੂੰ ਕੋਈ ਗੱਲ ਦੱਸੋ, ਜਿਹੜੇ ਮਾਂ ਬਾਪ ਸਾਡੇ ਇੰਨੇ ਇੰਨੇ ਸਾਲ ਹੋ ਗਏ ਮਰਿਆਂ ਨੂੰ, ਜੇ ਉਹਨਾਂ ਨੂੰ ਰੋਟੀ ਪਹੁੰਚ ਸਕਦੀ ਹੈ ਜਿਹੜਾ ਪਤਾ ਹੀ ਨਹੀਂ ਕਿੱਥੇ ਹੈ, ਤਾਂ ਮਰੀ ਹੋਈ ਗਊ ਦੁੱਧ ਕਿਉਂ ਨਹੀਂ ਦੇ ਸਕਦੀ? ਉਦੋਂ ਰਾਮਾਨੰਦ ਨੇ ਉਹਨਾਂ ਦੇ ਸਿਰ ਤੇ ਹੱਥ ਰੱਖਤਾ ਤੇ ਕਹਿੰਦੇ ਤੂੰ ਤਾਂ ਬੜੀ ਰੂਹਾਨੀਅਤ ਦੀ ਉੱਚੀ ਗੱਲ ਕੀਤੀ, ਅੱਜ ਤੋਂ ਮੈਂ ਤੇਥੋਂ ਇਹ ਗੱਲ ਸਿੱਖੀ ਹੈ, ਇਸ ਕਰਕੇ ਇਤਿਹਾਸ ਦੇ ਵਿੱਚ ਤੇਰਾ ਨਾਂ ਤੇਰੇ ਨਾਂ ਕਰਕੇ ਮੈਨੂੰ ਯਾਦ ਕੀਤਾ ਜਾਊਗਾ ਵੀ ਕਬੀਰ ਸਾਹਿਬ ਦਾ ਗੁਰੂ ਉਹ ਹੈ, ਇਸ ਕਰਕੇ ਨਹੀਂ ਕਿ ਰਾਮਾਨੰਦ ਦਾ ਸ਼ਿਸ਼ ਕਬੀਰ ਹੈ। ਕਬੀਰ ਸਾਹਿਬ ਇੰਨੇ ਪਹੁੰਚੇ ਹੋਏ ਬੰਦੇ ਸੀਗੇ। ਸੋ ਇਸ ਕਰਕੇ ਕਬੀਰ ਸਾਹਿਬ ਦੇ ਟਾਈਮ ਤੇ, ਕਿਉਂਕਿ ਜਾਤਾਂ ਪਾਤਾਂ ਦਾ ਰੀਤੀ ਰਿਵਾਜਾਂ ਦਾ ਜਿਹੜਾ ਬੋਲ ਬਾਲਾ ਸੀ, ਮੈਂ ਇਹਨੂੰ ਸ਼ਾਰਟਕੱਟ ਕਰਦਾ ਟਾਈਮ ਦੇ ਲਿਹਾਜ਼ ਨਾਲ, ਉਸ ਵੇਲੇ ਇਹ ਕਿਹਾ ਜਾਂਦਾ ਸੀਗਾ ਕਿ ਜਿਹੜੀ ਮਗਰ ਹੈ ਨਾ, ਯੂਪੀ ਦੇ ਵਿੱਚ ਇੱਕ ਸ਼ਹਿਰ ਦਾ ਨਾਂ ਹੈ ਮਗਰ, ਤੇ ਉੱਥੇ ਇੱਕ ਛੋਟਾ ਜਿਹਾ ਹੋਰ ਕਸਬਾ, ਮੈਨੂੰ ਹੁਣ ਨਾਂ ਨਹੀਂ ਭੁੱਲ ਗਿਆ ਕੀ ਹੈ, ਵੀ ਜਿਹੜਾ ਬੰਦਾ ਉੱਥੇ ਮਰਦਾ ਨਾ ਉਹ ਨਰਕ 'ਚ ਜਾਂਦਾ ਸਿੱਧਾ, ਤੇ ਜੇ ਬੰਦਾ ਕਾਸ਼ੀ 'ਚ ਮਰੇ, ਦੁਆਰਕਾ 'ਚ ਮਰੇ, ਤੇ ਇਹ ਬੰਦੇ ਜਾਂਦੇ ਨੇ ਸਵਰਗ 'ਚ। ਸੋ ਇਹਨਾਂ ਨੇ ਕੀ ਕੀਤਾ, ਕਬੀਰ ਸਾਹਿਬ ਕਹਿੰਦੇ ਇਹ ਸਭ ਗੱਲਾਂ ਝੂਠੀਆਂ ਨੇ, ਆਲਾ ਕਹਿੰਦਾ ਵੀ ਮੂੰਹ ਜਵਾਨ ਨਿਕਲਦੇ ਨੇ ਝੂਠੀਆਂ, ਫਿਰ ਜਾ ਕੇ ਦਿਖਾਓ। ਤੇ ਕਹਿੰਦੇ ਨੇ ਕਬੀਰ ਸਾਹਿਬ ਨੇ ਅਖੀਰਲੀ ਜ਼ਿੰਦਗੀ ਉੱਥੇ ਹੀ ਬਤੀਤ ਕੀਤੀ ਤੇ ਉੱਥੇ ਹੀ ਆਪਣਾ ਸਰੀਰ ਛੱਡਿਆ, ਇਹ ਸਾਬਤ ਕਰਨ ਦੇ ਲਈ ਕਿ ਜਿਹੜੇ ਬੰਦੇ ਮਗਰ ਦੇ ਵਿੱਚ ਮਰਦੇ ਨੇ ਉਹ ਕੋਈ ਨਰਕ ਦੇ ਵਿੱਚ ਨਹੀਂ ਜਾਂਦੇ, ਨਰਕ 'ਚ ਉਹ ਜਾਂਦੇ ਨੇ ਜਿਹੜੇ ਮਾੜੇ ਕੰਮ ਕਰਦੇ ਨੇ। ਜਿਹੜਾ ਬੰਦਾ ਚੰਗਾ ਕੰਮ ਕਰਦਾ ਉਹ ਇਸ ਦੁਨੀਆਂ ਦੇ ਕਿਸੇ ਵੀ ਕਾਰਨਰ 'ਚ ਜਾਵੇ ਉਹਨੂੰ ਸਵਰਗ ਮਿਲਦਾ, ਉਹ ਪਰਮਾਤਮਾ ਨਾਲ ਵਿਸਾਲ ਕਰ ਸਕਦਾ। ਪਰ ਕਬੀਰ ਸਾਹਿਬ ਇਹ ਕਹਿੰਦੇ ਨੇ ਕਿ ਪਰਮਾਤਮਾ ਨਾਲ ਵਿਸਾਲ ਕਰਨ ਦੇ ਲਈ ਇਹ ਜ਼ਰੂਰੀ ਹੈ ਕਿ ਸਾਨੂੰ ਪਤਾ ਹੋਵੇ ਕਿ ਪਰਮਾਤਮਾ ਰਹਿੰਦਾ ਕਿੱਥੇ ਹੈ। ਉਹਦੇ ਬਾਰੇ ਕਬੀਰ ਸਾਹਿਬ ਨੇ ਬੜਾ ਖੋਲ ਕੇ ਸਿੰਪਲ ਤਰੀਕੇ ਨਾਲ ਸਮਝਾਇਆ ਰੂਹਾਨੀਅਤ ਨੂੰ ਕਿ ਪਰਮਾਤਮਾ ਤਾਂ ਭਰਾਵੋ ਹਰ ਥਾਂ ਤੇ ਹੈ, ਕਣ ਕਣ ਦੇ ਵਿੱਚ ਹੈ, ਉਹ ਹਿੰਦੁਸਤਾਨ 'ਚ ਵੀ ਹੈ, ਪਾਕਿਸਤਾਨ 'ਚ ਵੀ ਹੈ, ਚੀਨ 'ਚ ਵੀ ਹੈ, ਰੂਸ 'ਚ ਵੀ ਹੈ, ਅਮੈਰੀਕਾ 'ਚ ਵੀ ਹੈ, ਉਹ ਹਿੰਦੂ ਦੇ ਘਰ ਦੇ ਵਿੱਚ ਵੀ ਹੈ, ਉਹ ਮੁਸਲਮਾਨ ਦੇ ਘਰ ਵਿੱਚ ਵੀ ਹੈ, ਉਹ ਈਸਾਈ ਦੇ ਘਰ ਦੇ ਵਿੱਚ ਵੀ ਹੈ, ਉਹ ਗੁਰਦੁਆਰੇ ਦੇ ਵਿੱਚ ਵੀ ਹੈ, ਉਹ ਮੰਦਰ ਦੇ ਵਿੱਚ ਵੀ ਹੈ, ਉਹ ਮਸਜਿਦ ਵਿੱਚ ਹੈ, ਉਹ ਤਲਾਵਾਂ ਦੇ ਵਿੱਚ ਵੀ ਹੈ, ਉਹ ਫਲਾਂ ਦੇ ਵਿੱਚ ਵੀ ਹੈ, ਫੁੱਲਾਂ ਦੇ ਵਿੱਚ ਵੀ ਹੈ, ਉਹ ਜਾਨਵਰਾਂ ਦੇ ਵਿੱਚ ਵੀ ਹੈ, ਉਹ ਪਾਣੀ ਦੇ ਵਿੱਚ ਵੀ ਹੈ, ਉਹ ਪਹਾੜਾਂ ਦੇ ਵਿੱਚ ਵੀ ਹੈ, ਉਹ ਹਰ ਥਾਂ ਤੇ ਹੈ। ਪਰ ਅਸੀਂ ਪਹਿਚਾਣ ਕਿਵੇਂ ਕਰੀਏ? ਜੇ ਅਸੀਂ ਫੁੱਲ ਨੂੰ ਦੇਖੀਏ ਜਾਂ ਪਹਾੜ ਨੂੰ ਦੇਖੀਏ ਜਾਂ ਮੁਸਲਮਾਨ ਨੂੰ ਦੇਖੀਏ ਜਾਂ ਹਿੰਦੂ ਨੂੰ ਦੇਖੀਏ ਜਾਂ ਸਿੱਖ ਨੂੰ ਦੇਖੀਏ, ਸਾਨੂੰ ਤਾਂ ਨਜ਼ਰ ਨਹੀਂ ਆਉਂਦਾ। ਨਜ਼ਰ ਇਸ ਕਰਕੇ ਨਹੀਂ ਆਉਂਦਾ ਕਿਉਂਕਿ ਪਰਮਾਤਮਾ ਕਹਿੰਦੇ ਕਿਹਨੂੰ ਇਹ ਨਹੀਂ ਪਤਾ। ਅਸੀਂ ਸੋਚਦੇ ਹਾਂ ਕਿ ਪਰਮਾਤਮਾ ਇੱਕ ਨਾਮ ਹੈ, ਜਿਵੇਂ ਅਸੀਂ ਕਹਿ ਦਈਏ ਪਰਮਾਤਮਾ ਰਾਮ ਚੰਦਰ ਜੀ ਨੇ, ਪਰਮਾਤਮਾ ਜੀ ਕ੍ਰਿਸ਼ਨ ਜੀ ਨੇ, ਪਰਮਾਤਮਾ ਗੁਰੂ ਨਾਨਕ ਸਾਹਿਬ ਨੇ, ਪਰਮਾਤਮਾ ਗੁਰੂ ਗੋਬਿੰਦ ਸਿੰਘ ਜੀ ਨੇ, ਪਰਮਾਤਮਾ ਮੁਹੰਮਦ ਸਾਹਿਬ ਨੇ, ਨਵਾਜ਼ ਜੀਸਸ ਕ੍ਰਾਈਸਟ ਹੈ, ਸੁਕਰਾਤ ਹੈ, ਪਲੈਟੋ ਹੈ, ਮੀਰਾਬਾਈ ਹੈ, ਇਹ ਨੌਂ ਨੇ। ਸੋਚ ਕੇ ਦੇਖ ਲਓ ਠੰਡੇ ਦਿਲ ਨਾਲ, ਕਬੀਰ ਸਾਹਿਬ ਨੇ ਕਿਹਾ ਕਿ ਇਹ ਜਿੰਨੇ ਵੀ ਆਪਾਂ ਨਾਂ ਲਏ ਨੇ ਮੈਂ ਕਹਿਣਾ ਇਹ ਪਰਮਾਤਮਾ ਨੇ, ਪਰ ਇਹ ਜਦੋਂ ਇਹ ਪੈਦਾ ਹੋਏ ਉਹ ਉਸ ਤੋਂ ਪਹਿਲਾਂ ਵੀ ਪਰਮਾਤਮਾ ਸੀਗਾ, ਇਹ ਨਹੀਂ ਵੀ ਜਦੋਂ ਇਹ ਪੈਦਾ ਹੋਏ ਉਦੋਂ ਹੀ ਪਰਮਾਤਮਾ ਪੈਦਾ ਹੋਇਆ। ਪਰਮਾਤਮਾ ਤਾਂ ਆਦ ਸੱਚ, ਜਗਾਦ ਸੱਚ, ਹੈਪੀ ਸੱਚ, ਨਾਨਕ ਹੁਸੀ ਪੀ ਸੱਚ, ਜਪਜੀ ਸਾਹਿਬ ਵਿੱਚ ਗੁਰੂ ਨਾਨਕ ਸਾਹਿਬ ਨੇ ਕਿਹਾ। ਸੋ ਕਹਿਣ ਦਾ ਮੇਰਾ ਮਤਲਬ ਹੈ ਕਿ ਪਰਮਾਤਮਾ ਇੱਕ ਤਾਕਤ ਦਾ ਨਾਂ ਹੈ, ਜਦੋਂ ਅਸੀਂ ਉਹ ਤਾਕਤ ਨੂੰ ਆਪਣੇ ਅੰਦਰ ਪ੍ਰਗਟ ਕਰ ਲਿਆ ਤਾਂ ਅਸੀਂ ਵੀ ਪਰਮਾਤਮਾ ਬਣ ਗਏ। ਸੋ ਇਸ ਕਰਕੇ ਗੁਰੂ ਨਾਨਕ ਸਾਹਿਬ, ਗੁਰੂ ਗੋਬਿੰਦ ਸਾਹਿਬ, ਮੁਹੰਮਦ ਸਾਹਿਬ, ਰਾਮਚੰਦਰ ਜੀ, ਕ੍ਰਿਸ਼ਨ ਜੀ, ਕਿਉਂਕਿ ਉਹਨਾਂ ਨੇ ਮਿਹਨਤ ਕਰਕੇ ਅੰਦਰ ਆਪਣੀ ਤਾਕਤ ਨੂੰ ਪ੍ਰਗਟ ਕਰ ਲਿਆ, ਸੋ ਪਰਮਾਤਮਾ ਦੇ ਰੂਪ ਹੋ ਗਏ। ਉਹਨਾਂ ਨੂੰ ਫਿਰ ਪਤਾ ਲੱਗ ਗਿਆ ਵੀ ਆਹ ਤਾਕਤ ਹੈ, ਇਹਨੇ ਦੁਨੀਆਂ ਨੂੰ ਪੈਦਾ ਕੀਤਾ, ਇਹਨੇ ਮੈਨੂੰ ਪੈਦਾ ਕੀਤਾ, ਉਹਨੇ ਉਹਨੂੰ ਪੈਦਾ ਕੀਤਾ। ਜਦੋਂ ਉਹ ਦੇਖਦੇ ਨੇ, ਕਿਉਂਕਿ ਅੰਦਰਲੀ ਅੱਖ ਵੀ ਖੁੱਲ ਜਾਂਦੀ, ਫਿਰ ਬਾਹਰਲੀ ਅੱਖ ਨਾਲ ਦੇਖਦੇ ਨੇ, ਫਿਰ ਉਹ ਦੇਖਦੇ ਨੇ ਬੱਲੇ 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 ਬੱਲੇ, ਇਹਦੇ ਵਿੱਚ ਤਾਂ ਉਹੀ ਤਾਕਤ ਹੈ। ਸੋ ਇਸ ਕਰਕੇ ਇਹ ਵੀ ਰੱਬ ਹੈ। ਸੋ ਦੱਸਣ ਦਾ ਮੇਰਾ ਮਤਲਬ ਇਹ ਹੈ ਕਿ ਜੇ ਤੁਸੀਂ ਪਰਮਾਤਮਾ ਨਾਲ ਮਿਲਾਪ ਕਰਨਾ ਹੈ ਨਾ, ਪਹਿਲਾਂ ਤੁਹਾਨੂੰ ਅੰਦਰ ਵੜਨਾ ਪਊਗਾ। ਜਿਵੇਂ ਕਬੀਰ ਸਾਹਿਬ ਨੇ ਕਿਹਾ ਸੀ, ਵਸਤੂ ਕਹੀਂ ਢੂੰਡੇ ਕਹੀਂ ਕਿਬੇ ਦਾਵੇ ਹਾਥ, ਕਹੋ ਕਬੀਰ ਤਬ ਪਾਈਏ ਜਬ ਭੇਦੀ ਲੀਜੀਏ ਸਾਥ, ਭੇਦੀ ਲੀਆ ਸਾਥ ਕਰ ਦੀਨ ਵਸਤ ਲਿਖਾਏ, ਕੋਟ ਜਨਮ ਕਾ ਪੰਧ ਤਾ ਪਲਮੀ ਪਹੁੰਚਾ ਜਾਏ। ਕਿ ਸਾਨੂੰ ਕਿਸੇ ਗੁਰੂ ਦੀ ਲੋੜ ਹੈ, ਕਿਸੇ ਐਕਸਪਰਟ ਦੀ ਲੋੜ ਹੈ ਜਿਹੜਾ ਅੰਦਰ ਵੜ ਗਿਆ ਹੋਵੇ। ਇਹ ਨਹੀਂ ਬਾਹਰੋਂ ਚਿੱਟੇ ਕੱਪੜੇ ਪਾ ਲਏ, ਲੰਬੀ ਦਾੜੀ ਰੱਖ ਲਈ, ਵੱਡੀਆਂ ਕਾਰਾਂ ਰੱਖ ਲਈਆਂ, ਹੈਲੀਕਾਪਟਰ ਰੱਖ ਲਏ, ਉਹ ਗੁਰੂ ਹੋ ਸਕਦਾ ਹੈ, ਜਾਂ ਗੁਰੂ ਨੇ ਅੱਗੇ ਗੱਦੀ ਦਿੱਤੀ ਕਿਸੇ ਨੂੰ ਹੋਰ ਨੂੰ, ਉਹ ਗੁਰੂ ਬਣ ਗਿਆ। ਇਹ ਤਾਂ ਐਡਮਿਨਿਸਟ੍ਰੇਸ਼ਨ ਹੈ, ਕਿਉਂਕਿ ਲੱਖਾਂ ਕਰੋੜਾਂ ਦੀਆਂ ਜਾਇਦਾਦਾਂ ਹੁੰਦੀਆਂ ਨੇ ਵੀ ਤੁਸੀਂ ਚਲਾਓ, ਤੇ ਜਿੰਨੀ ਵੀ ਸਾਧ ਸੰਗਤ ਹੈ, ਲਓ ਜੀ ਬਣ ਗਏ, ਹਜੂਰ ਬਣ ਗਏ, ਬਾਬਾ ਜੀ ਬਣ ਗਏ, ਫਲਾਣਾ ਬਣ ਗਏ, ਧਿਮਕਾ ਬਣ ਗਏ। ਜਿੰਨਾ ਚਿਰ ਤੱਕ ਮਿਹਨਤ ਕਰਕੇ ਤੁਸੀਂ ਅੰਦਰਲਾ ਪਰਦਾ ਨਹੀਂ ਨਾ ਖੋਲਦੇ, ਉਨਾ ਚਿਰ ਤੱਕ ਤੁਸੀਂ ਗੁਰੂ ਨਹੀਂ ਹੋ ਸਕਦੇ। ਉਹ ਗੁਰੂ ਰਕਸ਼ਾ ਵਾਲਾ ਵੀ ਹੋ ਸਕਦਾ, ਉਹ ਗੁਰੂ ਕਬੀਰ ਸਾਹਿਬ ਵਾਂਗੂ ਜਲਾਹਾ ਵੀ ਹੋ ਸਕਦਾ, ਉਹ ਚਮਿਆਰ ਰਵਿਦਾਸ ਵਾਂਗੂ ਵੀ ਹੋ ਸਕਦਾ, ਉਹ ਮਹਾਰਾਣੀ ਮੀਰਾਬਾਈ ਵਾਂਗੂ ਵੀ ਹੋ ਸਕਦਾ, ਉਹ ਕਰਤਾਰਪੁਰ ਵਿੱਚ ਹੱਥਾਂ ਨਾਲ ਖੇਤੀ ਕਰਨ ਵਾਲਾ ਗੁਰੂ ਨਾਨਕ ਵੀ ਹੋ ਸਕਦਾ। ਅੰਦਰ ਮਿਹਨਤ ਕਰਨੀ ਪਊਗੀ, ਪਖੰਡੀ ਸੰਤਾਂ ਦਾ ਕੋਈ ਇਲਾਜ ਨਹੀਂ। ਸੋ ਕਬੀਰ ਸਾਹਿਬ ਉਸੇ ਸੰਤ ਦੀ ਗੱਲ ਕਰਦੇ ਨੇ ਜਿਹਨੇ ਖੁਦ ਆਪਣੇ ਅੰਦਰੋਂ ਉਸ ਪਰਮਾਤਮਾ ਨੂੰ ਪ੍ਰਗਟ ਕਰ ਲਿਆ ਹੋਵੇ, ਤੇ ਉਹਦੀ ਸਹਾਇਤਾ ਦੇ ਨਾਲ ਹੀ, ਉਹਦੀ ਗਾਈਡੈਂਸ ਦੇ ਨਾਲ ਹੀ, ਉਹਦੀਆਂ ਡਾਇਰੈਕਸ਼ਨ ਨੂੰ ਚੱਲ ਕੇ ਹੀ, ਉਹਦੇ ਤੇ ਵਿਸ਼ਵਾਸ ਕਰਕੇ ਹੀ, ਜਦੋਂ ਅਸੀਂ ਮਿਹਨਤ ਕਰਦੇ ਹਾਂ ਨਾ ਅੰਦਰ, ਜੇ ਮਿਹਨਤ ਨਹੀਂ ਕਰਦੇ ਪਿੱਛੇ ਗੇੜੇ ਮਾਰੀ ਜਾਂਦੇ ਵੀ ਇੱਧਰ ਆ ਗਏ, ਉੱਧਰ ਆ ਗਏ, ਇੱਥੇ ਚਲੇ ਗਏ, ਉੱਥੇ ਚਲੇ ਗਏ, ਉਹਦਾ ਕੋਈ ਫਾਇਦਾ ਨਹੀਂ। ਸਕੂਲ ਦੇ ਜਿੰਨੇ ਮਰਜ਼ੀ ਗੇੜੇ ਮਾਰੋ, ਟੀਚਰ ਦੇ ਜਿੰਨੇ ਮਰਜ਼ੀ ਕਮੀਜ਼ ਪਜਾਮੇ ਖੋਲੋ, ਥੋੜਾ ਮੋਟਾ ਫਾਇਦਾ ਹੋ ਜਾਊਗਾ, ਪਰ ਅਸਲੀ ਫਾਇਦਾ ਉਦੋਂ ਹੀ ਹੋਣਾ ਜਦੋਂ ਤੁਸੀਂ ਮਿਹਨਤ ਕਰੋਗੇ। ਕਦੇ ਸੋਚਿਆ ਕਿ ਸੇਠ ਦਾ ਮੁੰਡਾ ਜੇ ਨਲਾਇਕ ਹੋਵੇ, ਉਹ ਪ੍ਰੋਫੈਸਰ ਬਣਜੂ, ਜਾਂ ਉਹ ਡਾਕਟਰ ਬਣਜੂ, ਜਾਂ ਉਹ ਇੰਜੀਨੀਅਰ ਬਣਜੂ, ਜਾਂ IAS ਅਫਸਰ ਬਣਜੂ, ਜਿਹੜੇ ਵੀ ਬੰਦੇ ਨੇ ਮਿਹਨਤ ਕੀਤੀ ਹੈ, ਚਾਹੇ ਉਹ ਰਕਸ਼ਾ ਵਾਲਾ, ਚਾਹੇ ਸਕੂਲ ਮਾਸਟਰ, ਚਾਹੇ ਛੋਟਾ ਦੁਕਾਨਦਾਰ ਹੈ, ਚਾਹੇ ਕੋਈ ਜ਼ਿਮੀਂਦਾਰ ਹੈ, ਚਾਹੇ ਕੋਈ ਹਲ ਚਲਾਉਂਦਾ, ਜਿਹਨੇ ਵੀ ਮਿਹਨਤ ਕੀਤੀ ਉਹ ਤਰੱਕੀ ਕਰ ਜਾਂਦਾ। ਬਾਹਰਲੀ ਤਰਫ਼ ਮਿਹਨਤ ਕਰੋਗੇ ਬਾਹਰਲੀ ਤਰੱਕੀ ਹੋ ਜੂਗੀ, ਅੰਦਰਲੀ ਮਿਹਨਤ ਕਰੋਗੇ ਅੰਦਰਲੀ। ਇੰਨੀ ਗੱਲ ਹੈ, ਪਹਿਰਾਵੇ ਦੇ ਵਿੱਚ ਤਾਂ ਕੁਝ ਨਹੀਂ ਪਿਆ। ਜੇ ਅਸਲੀ ਤਰੱਕੀ ਅੰਦਰਲੀ ਕਰਨੀ ਹੈ ਤਾਂ ਪਹਿਰਾਵੇ 'ਚ ਨਹੀਂ, ਅੰਦਰ ਦੀ ਮਿਹਨਤ ਕਰਨ ਦੀ ਲੋੜ ਹੈ। ਉਹਦੇ ਲਈ ਮਿਹਨਤ ਕਦੋਂ ਕਰੋਗੇ? ਜਦੋਂ ਤੁਹਾਨੂੰ ਕੋਈ ਭੇਤੀ ਭੇਜ ਦੇਵੇਗਾ। ਇਹੀ ਕਹਿੰਦਾ, ਵਸਤੂ ਕਹੀਂ ਢੂੰਡੇ ਕਹੀਂ, ਚੀਜ਼ ਕਿਤੇ ਪਈ ਹੈ ਲੱਭਦੇ ਕਿਤੇ ਫਿਰਦੇ ਹਾਂ, ਫਿਰ ਸਾਨੂੰ ਮਿਲੂਗੀ ਕਿਵੇਂ? ਸੋ ਉਹ ਜਿਹੜੀ ਚੀਜ਼ ਹੈ ਸਾਡੇ ਅੰਦਰ ਹੈ, ਇਹੀ ਕਬੀਰ ਸਾਹਿਬ ਨੇ ਸਾਨੂੰ ਕਿਹਾ ਸੀਗਾ। ਸਾਡਾ ਕਰੈਕਟਰ ਗੁਰੂ ਦਾ ਉੱਚਾ ਹੋਣਾ ਚਾਹੀਦਾ। ਮੈਨੂੰ ਕਬੀਰ ਸਾਹਿਬ ਦੀ ਗੱਲ ਯਾਦ ਹੈ, ਕਬੀਰ ਸਾਹਿਬ ਉਹ ਆਪਣੇ ਵਾਰਾਣਸੀ ਚ ਰਹਿੰਦੇ ਸੀਗੇ, ਉੱਥੇ ਵੈਸ਼ਿਆ ਦੇ ਕੋਠੇ ਹੁੰਦੇ ਸੀ ਬੜੇ ਮਸ਼ਹੂਰ, ਜਿਹੜੀਆਂ ਲੇਡੀਜ਼ ਨੂੰ ਪਤਾ ਵੈਸ਼ਿਆ ਕਹਿੰਦਾ ਬਹੁਤ ਹੈ। ਤੇ ਕਬੀਰ ਸਾਹਿਬ ਇੱਕ ਦਿਨ ਸਵੇਰੇ ਸਵੇਰੇ ਬਾਹਰ ਨਹਾ ਕੇ ਆ ਰਹੇ ਸੀਗੇ, ਤੇ ਉੱਥੇ ਇੱਕ ਵੈਸ਼ਿਆ ਦੇ ਕੋਠੇ ਦੀ ਲਾਈਟ ਜਗਦੀ ਸੀਗੀ, ਤੇ ਕਬੀਰ ਸਾਹਿਬ ਨੇ ਉੱਪਰ ਦੇਖਿਆ ਤੇ ਵੈਸ਼ਿਆ ਖੜੀ ਉੱਪਰ, ਜਿਵੇਂ ਝਾਤੀ ਉਹ ਇਸ਼ਾਰੇ ਕਰਦੀ ਹੱਥਾਂ ਦੇ ਵੀ ਆ ਜਾਓ ਉੱਪਰ, ਗਾਹਕ ਲੱਭਦੀ ਹੁੰਦੀ ਹੈ। ਤੇ ਜਦੋਂ ਕਬੀਰ ਸਾਹਿਬ ਨੇ ਦੇਖਿਆ ਵੀ ਬੜੀ ਸੁੰਦਰ ਹੈ, ਜਵਾਨ ਕੁੜੀ ਹੈ, ਉਹ ਪੌੜੀਆਂ ਚੜ੍ਹ ਕੇ ਚਲੇ ਗਏ। ਤੇ ਵੈਸ਼ਿਆ ਨੇ ਸੋਚਿਆ ਵੀ ਲੱਗਦਾ ਤਾਂ ਇਹ ਸੰਤ ਹੈ, ਪਰ ਸੰਤ ਸੁੰਤ ਵੀ ਇਹੋ ਜਿਹੇ ਹੀ ਹੁੰਦੇ ਨੇ, ਵੀ ਸ਼ਾਇਦ ਇਹਦਾ ਦਿਲ ਕਰਿਆ ਹੋਣਾ ਮੇਰੇ ਕੋਲ ਆਇਆ। ਉਹਨੇ ਕਿਹਾ ਵੀ ਆਓ, ਤੁਸੀਂ ਕਿਵੇਂ ਆਏ ਹੋ? ਉਹ ਕਹਿੰਦਾ ਚੁੱਪ ਕਰ ਗਿਆ। ਕਬੀਰ ਸਾਹਿਬ ਕਹਿੰਦੇ, ਮੈਂ ਜੀ ਗਾਹਕ ਨੂੰ ਮੋੜਦੀ ਨਹੀਂ ਹੁੰਦੀ, ਜਿਹੜਾ ਪਹਿਲਾਂ ਬਹੁਣੀ ਦੇ ਟਾਈਮ ਤੇ ਕਾਹਨੂੰ ਮੋੜਨਾ, ਚਲੋ ਆਜੋ ਨਾਲ ਦੇ ਕਮਰੇ 'ਚ, ਉੱਥੇ ਚੱਲਦੇ ਹਾਂ। ਕਬੀਰ ਸਾਹਿਬ ਉਸ ਕਮਰੇ 'ਚ ਚਲੇ ਗਏ। ਵੈਸ਼ਿਆ ਨੇ ਦਿਲ 'ਚ ਡਿਫਰੈਂਟ ਖਿਆਲ ਸੀ, ਉਹ ਕਹਿੰਦੇ ਦੱਸੋ ਤੁਹਾਡੀ ਮੈਂ ਕਿਵੇਂ ਸੇਵਾ ਕਰਾਂ, ਜੋ ਕਰਨਾ ਕਰ ਲਓ, ਹਾਜ਼ਰ ਹਾਂ। ਕਹਿੰਦਾ ਬੇਟੀ, ਮੈਂ ਤੇਰੇ ਸਰੀਰ ਨੂੰ ਨਹੀਂ ਦੇਖ ਰਿਹਾ। ਕੀ ਕਿਹਾ? ਬੇਟੀ, ਮੈਂ ਤੇਰੇ ਸਰੀਰ ਨੂੰ ਨਹੀਂ ਦੇਖ ਰਿਹਾ, ਮੈਂ ਤਾਂ ਉਸ ਪਰਮਾਤਮਾ ਨੂੰ ਦੇਖ ਰਿਹਾ ਜਿਹਨੇ ਤੈਨੂੰ ਇੰਨਾ ਖੂਬਸੂਰਤ ਬਣਾਇਆ। ਇੱਕ ਪਾਸੇ ਤਾਂ ਪਰਮਾਤਮਾ ਦਿਆਵਾਨ ਹੈ, ਦੂਜੇ ਪਾਸੇ ਉਹ ਰਹਿਮ ਨਹੀਂ ਕਰ ਰਿਹਾ। ਤੈਨੂੰ ਤਾਂ ਕਿਸੇ ਰਾਜੇ ਦੇ ਵਿੱਚ, ਰਾਜ ਮਹਿਲ ਦੇ ਵਿੱਚ ਰਾਜਕੁਮਾਰੀ ਹੋਣਾ ਚਾਹੀਦਾ, ਤੂੰ ਆ ਦੋ ਦੋ ਪੈਸਿਆਂ ਦੇ ਲਈ ਗਲਤ ਕੰਮ ਕਰੇਗੀ। ਜਦੋਂ ਕਬੀਰ ਸਾਹਿਬ ਨੇ ਬੇਟੀ ਕਿਹਾ ਨਾ, ਉਹ ਭੂਬਾ ਮਾਰ ਕੇ ਰੋਣ ਲੱਗ ਗਈ, ਪੈਰਾਂ 'ਚ ਪੈ ਗਈ। ਕਹਿੰਦੀ, ਤੁਸੀਂ ਹੁਣ ਮੈਨੂੰ ਬੇਟੀ ਕਿਹਾ ਤੇ ਆਪਣੇ ਬਾਪ ਵਾਲਾ ਫਰਜ਼ ਨਿਭਾਈਓ, ਮੈਨੂੰ ਇਸ ਗੰਦ 'ਚੋਂ ਕੱਢੋ। ਕਬੀਰ ਸਾਹਿਬ ਨੂੰ ਉੱਥੋਂ ਲੈ ਗਏ ਤੇ ਉਹ ਕਹਿੰਦੇ ਇੱਕ ਉੱਚ ਕੋਟੀ ਦੀ ਸੰਤ ਬਣੀ। ਸੋ ਸੰਤ ਉਹ ਹੁੰਦੇ ਨੇ, ਦਿਖਾਵੇ ਦੇ ਨਹੀਂ। ਕਿਹਨਾਂ ਨੂੰ ਪੁੱਛੋ ਜੀ, ਮੈਨੂੰ ਤਾਂ 15 ਸਾਲ 20 ਸਾਲ ਹੋ ਗਏ ਨਾਮਦਾਨ ਲਈ ਨੂੰ, ਕੋਈ ਮੇਰਾ ਕੋਈ ਬਣਿਆ ਨਹੀਂ। ਉਹ ਕਹਿੰਦੇ ਥੋੜਾ ਜਿਹਾ ਕਰੀ ਚੱਲ, ਬਸ ਪਰਖ ਨਹੀਂ ਕਰੀ ਦੀ ਭਰਾਵੋ, ਪਰ ਕਿਉਂ ਨਹੀਂ ਕਰੀ ਦੀ? ਸੰਤ ਪੂਰਾ ਹੋਊਗਾ, ਉਹ ਤਾਂ 2 ਦਿਨਾਂ 'ਚ ਤਾਰ ਦਿੰਦਾ, ਕੋਈ ਤਰਿਆ ਅੱਜ ਤੱਕ? ਕਿਉਂਕਿ ਨਾ ਸੰਤ ਦੇ ਪੱਲੇ ਹੈ, ਨਾ ਸਾਡੇ ਪੱਲੇ ਹੈ, ਇਸੇ ਕਰਕੇ ਜਿਹੜੀ ਹੈ ਸਾਨੂੰ ਪ੍ਰੋਬਲਮ ਆਉਂਦੀ ਹੈ। ਕਬੀਰ ਸਾਹਿਬ ਨੇ ਤਾਂ ਹੀ ਕਿਹਾ ਸੀ ਨਾ ਕਿ ਕਬੀਰ ਲੂਟ ਸਕੇ ਤੋ ਲੂਟ ਲੇ ਰਾਮ ਨਾਮ ਨਿਤ ਲੂਟ ਅੰਤ ਕਾਲ ਪਛਤਾਓਗੇ ਜਬ ਪ੍ਰਾਣ ਜਾਏਗੇ ਛੂਟ। ਜਦੋਂ ਸਾਹ ਨਿਕਲ ਗਿਆ ਨਾ ਫੇਰ ਉਸ ਵੇਲੇ ਸੋਚੀਏ ਵੀ ਰੱਬ ਦਾ ਨਾਂ ਜਪ ਲੈਣਾ ਸੀ, ਆ ਪੈਸੇ ਇਕੱਠੇ ਕਰਨ ਦਾ ਕੀ ਫਾਇਦਾ ਸੀ, ਔਲਾਦ ਇਕੱਠੇ ਕਰਨ ਦਾ ਕੀ ਫਾਇਦਾ ਸੀ, ਇਸ ਦੁਨੀਆਂ ਚੋਂ ਕੁਛ ਨਹੀਂ ਫਾਇਦਾ ਮਿਲਣਾ। ਫਾਇਦਾ ਤਾਂ ਹੀ ਮਿਲਣਾ ਜਦੋਂ ਅਸੀਂ ਪਰਮਾਤਮਾ ਦੇ ਅੰਗ ਸੰਗ ਲੱਗਾਂਗੇ। ਬੁੱਲੇ ਸ਼ਾਹ ਨੂੰ ਸ਼ਾਹ ਇਨਾਇਤ ਦੇ ਗੁਰੂ ਨੇ ਕਿਹਾ ਨਹੀਂ ਸੀਗਾ ਕਿ ਬੁੱਲਿਆ ਰੱਬ ਦਾ ਕੀ ਪਾਉਣਾ, ਇਧਰੋਂ ਪੁੱਟਣਾ ਉਧਰ ਲਾਉਣਾ। ਅਸੀਂ ਸਾਰੀ ਜ਼ਿੰਦਗੀ ਦੁਨੀਆਂ ਦੀਆਂ ਮੈਲਾਂ ਵਿੱਚ ਲਿਬੜੇ ਹੋਏ ਹਾਂ। ਜਦੋਂ ਜਵਾਨੀ ਹੁੰਦੀ ਹੈ ਫੇਸ ਬਿਊਟੀ ਪਾਰਲਰ ਦੇ ਜਾ ਕੇ ਕਿੰਨਾ ਸਜਦੇ ਹਾਂ, ਸਾੜੀਆਂ ਲਾਉਂਦੇ, ਸੂਟ ਪਾਉਂਦੇ, ਬੈਲ ਬੋਟਮਾਂ ਪਾਉਂਦੇ, ਬੜੇ ਸੋਹਣੇ ਲੱਗਦੇ ਹਾਂ, ਤੇ ਦੇਖਦੇ ਹਾਂ 20-25 ਸਾਲਾਂ ਬਾਅਦ ਇਹੋ ਸਰੀਰ ਦੇ ਉੱਤੇ ਚੂੜੀਆਂ ਪੈ ਜਾਂਦੀਆਂ, ਵਾਲ ਝੜ ਜਾਂਦੇ ਨੇ, ਦੇਖਣਾ ਘੱਟ ਜਾਂਦਾ, ਨੱਕ ਮੂੰਹ ਚੋਂ ਬਲਗਮ ਆਉਂਦੀ ਹੈ, ਕੰਨਾਂ ਚ ਵਾਲ ਖੜੇ ਹੁੰਦੇ ਨੇ, ਗੋਡਿਆਂ ਚ ਦਰਦ ਹੁੰਦਾ। ਉਹਦਾ ਫਾਇਦਾ ਕੀ ਹੈ? ਸਾਨੂੰ ਘਰ ਦੇ ਰੋਟੀ ਪਾਉਂਦੇ ਨੇ, ਕੁੱਤਾ ਰੋਟੀ ਚੱਕ ਕੇ ਲੈ ਜਾਂਦਾ। ਸੋ ਜ਼ਿੰਦਗੀ ਦਾ ਪਰਪਜ਼ ਕੀ ਸੀਗਾ? ਪਰਪਜ਼ ਤਾਂ ਇਹੀ ਸੀਗਾ ਕਿ ਕਬੀਰ ਲੂਟ ਸਕੇ ਤੋ ਲੂਟ ਲੇ ਰਾਮ ਨਾਮ ਨਿਤ ਲੂਟ ਅੰਤ ਕਾਲ ਪਛਤਾਓਗੇ ਜਾਂ ਪ੍ਰਾਣ ਜਾਏਗੇ ਛੂਟ। ਫੇਰ ਪਛਤਾਉਣ ਦਾ ਕੀ ਫਾਇਦਾ? ਕਬੀਰ ਸਾਹਿਬ ਨੇ ਤਾਂ ਹੀ ਕਿਹਾ ਸੀ ਨਾ ਕਹੋ ਕਬੀਰ ਨਰ ਤਬ ਹੀ ਜਾਗੇ, ਕਿ ਸਾਨੂੰ ਹੋਸ਼ ਉਦੋਂ ਹੀ ਆਉਂਦੀ ਹੈ ਜਮ ਕਾ ਡੰਡ ਮੂੰਡ ਪੇ ਲਾਗੇ, ਜਦੋਂ ਸਾਡੇ ਪਿੱਛੋਂ ਡੰਡੇ ਪੈਂਦੇ ਨੇ ਨਾ ਫੇਰ ਓਹੋ ਮੈਂ ਤਾਂ ਜ਼ਿੰਦਗੀ ਬਰਬਾਦ ਕਰਤੀ, ਫੇਰ ਰੋਣ ਦਾ ਕੋਈ ਫਾਇਦਾ ਨਹੀਂ। ਜਿੰਨਾ ਚਿਰ ਜ਼ਿੰਦਗੀ ਹੈ ਨਾ ਇਸ ਤੋਂ ਫਾਇਦਾ ਲੈ ਲੈਣਾ ਚਾਹੀਦਾ, ਕਿਉਂਕਿ ਅੱਬਲ ਅੱਲਾ ਨੂਰ ਅਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕਹੋ ਭਲੇ ਕੌਣ ਮੰਦੇ। ਕਬੀਰ ਸਾਹਿਬ ਦੀ ਕਿੰਨੀ ਵਧੀਆ ਸਾਨੂੰ ਸਮਝਾਉਣ ਦੀ ਗੱਲ ਹੈ ਰੂਹਾਨੀਅਤ ਦੀ, ਕਿ ਫਸਟ ਅੱਲਾ, ਦੇਅਰ ਇਜ਼ ਓਨਲੀ ਵਨ ਐਂਡ ਵਨ, ਦੈਟ ਇਜ਼ ਅੱਲਾ, ਰੱਬ ਕਹਿ ਲਓ, ਵਾਹਿਗੁਰੂ ਕਹਿ ਲਓ, ਐਂਡ ਫਰੋਮ ਦੈਟ ਅੱਲਾ ਔਰ ਫਰੋਮ ਦਾ ਵਿਸ਼ਿਜ਼ ਆਫ ਅੱਲਾ ਹੀ ਕ੍ਰੀਏਟਸ ਡਿਵਾਈਨ ਲਾਈਟ। ਉਸ ਅੱਲਾ ਨੇ ਇੱਕ ਡਿਵਾਈਨ ਲਾਈਟ ਬਣਾਈ, ਐਂਡ ਫਰੋਮ ਦੈਟ ਡਿਵਾਈਨ ਲਾਈਟ ਦਾ ਹੋਲ ਯੂਨੀਵਰਸ ਵਾਜ ਕ੍ਰੀਏਟਿਡ। ਸੋ ਉਹ ਡਿਵਾਈਨ ਲਾਈਟ ਜਿਹੜੀ ਹੈਗੀ ਨਾ ਉਹ ਸਾਡੇ ਅੰਦਰ ਹੈ, ਉਹ ਅੱਲਾ ਨੇ ਪੈਦਾ ਕੀਤੀ ਹੈ। ਸੋ ਇਸ ਕਰਕੇ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਵੱਧ ਤੋਂ ਵੱਧ ਫਾਇਦਾ ਲੈ ਲੈਣਾ ਚਾਹੀਦਾ, ਦੂਜਿਆਂ ਦੇ ਨੁਕਸ ਨਾ ਕੱਢੋ। ਐਥਿਕਸ ਦੱਸਿਆ ਕਬੀਰ ਸਾਹਿਬ ਨੇ ਸਾਨੂੰ ਸਮਝਾਇਆ ਆਪਣੀ ਲਾਈਫ ਦੇ ਵਿੱਚ ਕਿ ਦੂਜਿਆਂ ਦੇ ਹਰ ਵਕਤ ਨੁਕਤਾਚੀਨੀ ਨੁਕਸ ਕੱਢਣ ਨਾਲੋਂ ਆਪਣੇ ਅੰਦਰ ਝਾਤੀ ਮਾਰੋ, ਕਿਉਂਕਿ ਕਬੀਰ ਸਭ ਤੇ ਹਮ ਬੁਰੇ। ਜਦੋਂ ਅੰਦਰੋਂ ਤੁਹਾਡਾ ਪਰਦਾ ਖੁੱਲ ਜੂ ਨਾ, ਰੱਬ ਦਾ ਜਾਪ ਕਰੋਗੇ, ਚੌਂਕੜੀ ਮਾਰੋਗੇ, ਸਵੇਰੇ ਸ਼ਾਮ ਉੱਠ ਕੇ ਪਰਮਾਤਮਾ ਦਾ ਜਾਪ ਕਰੋਗੇ, ਫੇਰ ਤੁਸੀਂ ਰਿਅਲਾਈਜ਼ ਕਰੋਗੇ ਕੀ ਕਰੋਗੇ, ਕਬੀਰ ਸਭ ਤੇ ਹਮ ਬੁਰੇ, ਹਮ ਤਜ ਪਲੋ ਸਭ ਕੋਏ, ਆਮ ਦਾ ਵਰਸਟ ਆਫ ਆਲ, ਐਵਰੀਬਾਡੀ ਐਲਸ ਇਜ਼ ਗੁੱਡ, ਸਾਰੇ ਚੰਗੇ ਨੇ, ਮੈਂ ਹੀ ਬੁਰਾ। ਜਿਨ ਐਸਾ ਕਰ ਬੂਝਿਆ ਮੀਥ ਮਾਰਾ ਹੋਏ, ਜਿਹੜੇ ਬੰਦੇ ਇਸ ਤਰ੍ਹਾਂ ਸਮਝਦੇ ਨੇ ਕਿ ਮੈਂ ਹੀ ਬੁਰਾ, ਦੂਜਿਆਂ ਦੇ ਨੁਕਸ ਨਹੀਂ ਕੱਢਦੇ ਆਪਣੇ ਨੁਕਸ ਕੱਢਦੇ ਨੇ, ਹੂ ਐਵਰ ਅੰਡਰਸਟੈਂਡ ਇਜ਼ ਅਵਰ ਫਰੈਂਡ, ਉਹੀ ਪਰਮਾਤਮਾ ਨਾਲ ਮਿਲਾਪ ਕਰ ਸਕਦਾ ਹੈ। ਜਿਹੜੇ ਬੰਦੇ ਕਹਿੰਦੇ ਨੇ ਵੀ ਮੇਰੀ ਜਾਤ ਉੱਚੀ ਹੈ, ਆਹ ਚਮਿਆਰ ਕੀ ਕਰੂਗਾ, ਮੋਚੀ ਕੀ ਕਰੂਗਾ, ਬਾਣੀਆਂ ਕੀ ਕਰੂਗਾ, ਜੱਟ ਕੀ ਕਰੂਗਾ, ਇਹ ਜਾਤਾਂ ਪਾਤਾਂ ਨਾਲ ਕੁਛ ਨਹੀਂ ਹੈ। ਇਸ ਕਰਕੇ ਕਬੀਰ ਸਾਹਿਬ ਨੇ ਕਿਹਾ ਸੀ, ਕਬੀਰ ਸਾਹਿਬ ਨੂੰ ਵੀ ਕਹਿੰਦੇ ਸੀਗੇ ਜਲਾਹਾ ਇਹ ਕਿ ਮੈਂ ਰੱਬ ਨੂੰ ਪਾ ਲੂਗਾ, ਜਿਹੜੇ ਉਸ ਵੇਲੇ ਦੇ ਪੰਡਿਤ ਸੀ ਕਹਿੰਦੇ ਸੀ। ਕਬੀਰ ਸਾਹਿਬ ਨੇ ਤਾਂਹੀਓ ਤਾਂ ਕਿਹਾ ਸੀ, ਕਬੀਰ ਮੇਰੀ ਜਾਤ ਕੋ ਸਭ ਕੋ ਹੱਸਨੇ ਹਾਰ, ਸਾਰੇ ਹੱਸੀ ਜਾਂਦੇ ਨੇ, ਲੈ ਇਹ ਰੱਬ ਦੀਆਂ ਗੱਲਾਂ ਕਰਦਾ, ਇਹਨੂੰ ਕੀ ਪਤਾ ਰੱਬ ਦੀਆਂ ਗੱਲਾਂ ਦਾ, ਕਿਉਂਕਿ ਜੇ ਹੁਣ ਮੈਂ ਟਾਈ ਲਾ ਲਈ, ਉਦੋਂ ਚਿੱਟੇ ਕੱਪੜੇ ਨਹੀਂ ਪਾਏ, ਮੁੱਛਾਂ ਨਹੀਂ ਰੱਖੀਆਂ, ਦਾੜੀ ਨਹੀਂ ਰੱਖੀ, ਸੰਗਤ ਮੇਰੇ ਮਗਰ ਨਹੀਂ, ਅਲਾ ਕਹਿੰਦਾ ਇਹਨੂੰ ਪ੍ਰੋਫੈਸਰ ਨੂੰ ਕੀ ਪਤਾ, ਉਹਨੂੰ ਪਤਾ, ਉਹ ਸੰਤ ਅਸਲੀ। ਉਹ ਇਹੀ ਕਬੀਰ ਸਾਹਿਬ ਨੇ ਕਿਹਾ, ਜਾਤਾਂ ਪਾਤਾਂ ਕੰਮ ਦੇ ਨਾਲ ਨਹੀਂ, ਜਿਹੜਾ ਵੀ ਉਹਦਾ ਮਿਹਨਤ ਅੰਦਰ ਕਰੂਗਾ ਉਹੀ ਪਰਮਾਤਮਾ ਦਾ ਰੂਪ ਹੋਜੂਗਾ। ਕਬੀਰ ਮੇਰੀ ਜਾਤ ਕੋ ਸਭ ਕੋ ਹਸਨਹਾਰ, ਐਵਰੀ ਵਨ ਲਾਫ ਐਟ ਮਾਈ ਕਾਸਟ, ਬਲਿਹਾਰੀ ਇਸ ਜਾਤ ਕੋ ਜਿਸ ਜਪਿਆ ਸਿਰਜਨਹਾਰ, ਕਹਿੰਦਾ ਮੈਂ ਤਾਂ ਇਸ ਜਾਤ ਨੂੰ, ਜਲਾਹੇ ਨੂੰ, ਜਿਹੜੀ ਵੀ ਜਾਤ ਚ ਪੈਦਾ ਹੋਇਆ ਉਹਦਾ ਲੱਖ ਲੱਖ ਪਰਮਾਤਮਾ ਦਾ ਸ਼ੁਕਰ ਕਰਦਾ, ਤੂੰ ਮੈਨੂੰ ਇਹ ਜਾਤ ਚ ਭੇਜਤਾ ਤਾਂ ਕਿ ਮੈਂ ਤੇਰਾ ਨਾਮ ਜਪ ਕੇ ਤੇਰਾ ਰੂਪ ਹੋ ਗਿਆ। ਆਈ ਸੈਕਰੀਫਾਈਸ ਦਿਸ ਕਾਸਟ ਇਨ ਵਿਚ ਆਈ ਮੈਰੀਟੇਟ ਲੋਟ। ਸੋ ਇਸ ਕਰਕੇ ਕਬੀਰ ਸਾਹਿਬ ਦੀਆਂ ਰੂਹਾਨੀ ਗੱਲਾਂ ਬੜੀਆਂ ਸਪਸ਼ਟ ਤੇ ਸਾਫ਼ ਨੇ, ਜੇ ਸਮਝਣ ਦੀ ਕੋਸ਼ਿਸ਼ ਕਰੀਏ। ਕਬੀਰ ਸਾਹਿਬ ਨੇ ਜਿਵੇਂ ਪਹਿਲਾਂ ਕਿਹਾ ਸੀਗਾ ਕਿ ਬਾਹਰ ਭੜ ਕਿਉਂ ਭਟਕਦਾ ਫਿਰ ਰਿਹਾ ਤੂੰ ਐ ਤਲਾਸ਼ੇ ਯਾਰ ਮੈਂ, ਰਾਸਤਾ ਸ਼ਹ ਰਗ ਮੈਂ ਹੈ ਦਿਲਬਰ ਤੇ ਜਾਣੇ ਕੇ ਲੀਏ। ਕਬੀਰ ਸਾਹਿਬ ਨੇ ਕਿਹਾ ਸੀ ਹੋਰ ਐਗਜ਼ਾਮਪਲ ਦੇ ਕੇ, ਕਸਤੂਰੀ ਕੁੰਡਲੀ ਮੈਂ ਮਿਰਗ ਢੂੰਡੇ ਬਣ ਮਾਹੀ, ਐਸੇ ਘੱਟ ਘੱਟ ਰਾਮ ਹੈ ਦੁਨੀਆਂ ਦੇਖੇ ਨਾਹੀ। ਕਿ ਜਿਸ ਤਰ੍ਹਾਂ ਕਸਤੂਰੀ ਉਹ ਹਿਰਨ ਦੀ ਨਾਭੀ ਦੇ ਵਿੱਚ ਪੇੜ ਛੁੰਦੀ ਆ, ਉਹ ਕਦੇ ਘਾਹ ਦੇ ਉੱਤੇ ਟੱਕਰਾਂ ਮਾਰਦੀ ਫਿਰਦੀ ਹੈ, ਇਸੇ ਤਰ੍ਹਾਂ ਪਰਮਾਤਮਾ ਸਾਡੇ ਹਰ ਇੱਕ ਦੇ ਅੰਦਰ ਹੈ, ਪਰ ਦੁਨੀਆਂ ਬਾਹਰ ਭਟਕਦੀ ਫਿਰਦੀ ਹੈ, ਦੁਨੀਆਂ ਅੰਦਰੋਂ ਦੇਖਦੀ ਨਹੀਂ ਬਾਹਰ ਹੀ ਦੇਖਣ ਦੀ ਕੋਸ਼ਿਸ਼ ਕਰਦੀ ਹੈ। ਕਬੀਰ ਸਾਹਿਬ ਨੇ ਹੋਰ ਕਿਹਾ ਸੀ, ਜਿਉਂ ਤਿਲ ਮੇ ਤੇਲ ਹੈ ਚੱਕ ਮਗ ਮੇ ਆਗ, ਤੇਰਾ ਪ੍ਰੀਤਮ ਤੁਝ ਮੇ ਜਾਗ ਸਕੇ ਤੋ ਜਾਗ, ਐਜ ਓਇਲ ਇਜ਼ ਇਨ ਸੈਸਮੀ ਸੀਡ, ਫਾਇਰ ਇਜ਼ ਇਨ ਫਲਿੰਟ ਸਟੋਨ, ਸੋ ਇਜ਼ ਯੂਅਰ ਗੋਡ, ਸੋ ਇਜ਼ ਯੂਅਰ ਬਲਵਡ ਵਿਦ ਇਨ ਯੂ, ਵੇਕ ਅਪ ਇਫ ਯੂ ਕੈਨ। ਕੋਸ਼ਿਸ਼ ਕਰ ਲਾ, ਜ਼ਿੰਦਗੀ ਦੇ ਚਾਰ ਕਿਸਾ ਮਿਲੇ ਨੇ, ਕੋਸ਼ਿਸ਼ ਕਰਕੇ ਤੂੰ ਪਰਮਾਤਮਾ ਨੂੰ ਪਾ ਲੈ। ਦੇਖੋ ਲੋਕਾਂ ਦਾ ਇਹ ਵਿਸ਼ਵਾਸ ਹੈ ਕਿ ਰੱਬ ਅੱਲਾ ਵਾਹਿਗੁਰੂ ਮਸਜਿਦ ਚ ਹੈ, ਹਿੰਦੂਆਂ ਦਾ ਵਿਸ਼ਵਾਸ ਹੈ ਮੰਦਰ ਦੇ ਵਿਚ ਹੈ। ਉਸ ਦੇ ਮੰਦਰ ਤੇ ਮਸਜਿਦ ਹੁੰਦੇ ਸੀਗੇ ਕਿਉਂਕਿ ਕਬੀਰ ਸਾਹਿਬ ਤੋਂ ਬਾਅਦ ਸਿੱਖਿਜ਼ਮ ਆਏ। ਸੋ ਕਬੀਰ ਸਾਹਿਬ ਨੇ ਗੱਲ ਕਹੀ, ਨਾ ਮੰਦਰ ਚ ਹੈ ਨਾ ਮਸਜਿਦ ਚ ਹੈ, ਪਰਮਾਤਮਾ ਤਾਂ ਸਾਰੇ ਥਾਂ ਤੇ ਹੈ, ਤੇ ਸਾਰੇ ਥਾਂ ਤੇ ਲੱਭਣ ਦੇ ਲਈ ਪਹਿਲਾਂ ਆਪਣੇ ਅੰਦਰ ਵੜੋ, ਆਪਣੇ ਅੰਦਰੋਂ ਉਸ ਪਰਮਾਤਮਾ ਦੀ ਪਹਿਚਾਣ ਕਰੋ। ਜਦੋਂ ਪਹਿਚਾਣ ਕਰ ਲਓਗੇ ਫੇਰ ਤੁਹਾਨੂੰ ਪਤਾ ਲੱਗ ਜੂਗਾ ਕਿ ਪਰਮਾਤਮਾ ਕਣ ਕਣ ਦੇ ਵਿਚ ਹੈ। ਕਬੀਰ ਸਾਹਿਬ ਕੀ ਕਹਿੰਦੇ ਨੇ, ਕਹਿੰਦੇ ਇਫ ਅੱਲਾ ਬੀ ਵਿਦ ਇਨ ਮਾਸਕ, ਜੇ ਅੱਲਾ ਮਾਸਕ ਦੇ ਵਿਚ ਹੈ, ਦੈਨ ਟੂ ਹੂਮ ਡਜ਼ ਦਾ ਵਰਲਡ ਬਿਲੋਂਗ, ਤੇ ਫਿਰ ਬਾਕੀ ਮਸਜਿਦ ਤੋਂ ਬਾਅਦ ਸਾਰੀ ਦੁਨੀਆਂ ਹੈ ਉਹ ਕਿਹਦੀ ਹੈ, ਉਹ ਕਿਹਨੇ ਬਣਾਈ ਹੈ। ਫਿਰ ਕਹਿੰਦੇ ਇਫ ਰਾਮ ਇਜ਼ ਵਿਦ ਇਨ ਦਾ ਟੈਂਪਲ, ਜੇ ਰਾਮ ਜਿਹੜੀ ਤਾਕਤ ਹੈ ਜਿਵੇਂ ਉਹਨੂੰ ਅੱਲਾ ਕਿਹਾ, ਹਿੰਦੂ ਰਾਮ ਕਹਿੰਦੇ ਨੇ, ਕਹਿੰਦਾ ਇਫ ਰਾਮ ਇਜ਼ ਵਿਦ ਇਨ ਦਾ ਟੈਂਪਲ, ਜੇ ਉਹ ਮੰਦਰ ਦੇ ਵਿਚ ਸਿਰਫ ਰਾਮ ਹੈ, ਦੈਨ ਵਟ ਇਜ਼ ਆਊਟਸਾਈਡ, ਤੇ ਫਿਰ ਮੰਦਰ ਤੋਂ ਬਾਹਰ ਕੀ ਹੈ। ਸੋ ਕਹਿਣ ਦਾ ਮਤਲਬ ਇਹ ਹੈ, ਕਬੀਰ ਸਾਹਿਬ ਦੀ ਲੰਬੀ ਗੱਲ ਹੈ ਪਰ ਉਹਨਾਂ ਨੇ ਸ਼ਾਰਟਕੱਟ ਮੈਂ ਤੁਹਾਨੂੰ ਦੱਸਣਾ ਚਾਹੁੰਦਾ। ਉਹਨਾਂ ਨੇ ਕਿਹਾ ਲੁੱਕ ਵਿਦ ਇਨ ਯੂਅਰ ਹਾਰਟ, ਆਪਣੇ ਅੰਦਰ ਝਾਤੀ ਮਾਰ, ਜਦੋਂ ਅੰਦਰ ਬਣੇਗਾ ਯੂ ਵਿਲ ਫਾਈਂਡ, ਤੇ ਫਿਰ ਤੈਨੂੰ ਕੀ ਮਿਲੂਗਾ, ਬੋਥ ਅੱਲਾ ਐਂਡ ਰਾਮ ਇਨ ਸਾਈਡ ਯੂਅਰ ਹਾਰਟ, ਅੱਲਾ ਵੀ ਹੈ ਤੇ ਰਾਮ ਵੀ ਹੈ, ਨੌ ਅਲੱਗ ਅਲੱਗ ਨੇ, ਤਾਕਤ ਇੱਕੋ ਹੀ ਹੈ, ਫਿਰ ਤੈਨੂੰ ਪਤਾ ਲੱਗੂ ਵੀ ਇਹਨੂੰ ਅੱਲਾ ਕਹਿੰਦੇ ਸੀ ਇਹਨੂੰ ਰਾਮ ਕਹਿੰਦੇ, ਇੱਕੋ ਹੀ ਹੈ। ਜਿਸ ਤਰ੍ਹਾਂ ਚਾਰ ਦੋਸਤ ਲੜ ਪਏ, ਜੇ ਚਲੋ ਐਂ ਕਰ ਲੋ ਚਾਰ ਦੋਸਤ ਲੜ ਪਏ, ਪਿਆਸ ਲੱਗੀ ਸੀ ਇਕੱਠੇ ਸੀਗੇ, ਉਹ ਕਹਿੰਦਾ ਯਾਰ ਪਿਆਸ ਲੱਗੀ, ਆਮ ਵੈਰੀ ਥਰਸਟੀ, ਗੋਰਾ ਕਹਿੰਦਾ, ਕਹਿੰਦਾ ਆਈ ਨੀਡ ਵਾਟਰ, ਉਹ ਕਹਿੰਦਾ ਮੈਨੂੰ ਪਿਆਸ ਲੱਗੀ ਹੈ, ਪੰਜਾਬੀ ਕਹਿੰਦਾ ਪਾਣੀ ਦਿਓ ਪਾਣੀ ਦਿਓ, ਮੈਂ ਮਰ ਜੂੰਗਾ, ਕੋਈ ਹਰਿਆਣੇ ਵਾਲਾ ਸੀ ਉਹ ਕਹਿੰਦਾ ਜਲ ਦਿਓ ਜਲ ਦਿਓ, ਉਹ ਕਿਸੇ ਬੰਦੇ ਨੇ ਕਹਿੰਦਾ ਮੈਂ ਲੈ ਕੇ ਆਉਣਾ, ਕਹਿੰਦਾ ਕੀ ਲੈ ਕੇ ਆਉਣਾ, ਕਹਿੰਦਾ ਮੈਂ ਮਰ ਲੈ ਕੇ ਆਉਣਾ, ਚੀਨਾ ਸੀ, ਉਹ ਕਹਿੰਦਾ ਨਹੀਂ ਨਹੀਂ ਮਰ ਨਹੀਂ, ਗੋਰਾ ਕਹਿੰਦਾ ਬਾਰਡਰ ਚਾਹੀਦਾ, ਪੰਜਾਬੀ ਕਹਿੰਦਾ ਪਾਣੀ ਚਾਹੀਦਾ, ਹਰਿਆਣੇ ਵਾਲਾ ਕਹਿੰਦਾ ਜਲ ਚਾਹੀਦਾ, ਕੋਈ ਸਿਆਣਾ ਬੰਦਾ ਆ ਗਿਆ, ਕਹਿੰਦੇ ਉਹਨੂੰ ਜਾਣ ਦਿਓ, ਮਰਦਾ ਮਤਲਬ ਵੀ ਇਹੀ ਹੈ, ਵਾਟਰ ਹੈ ਜਲ ਹੈ ਪਾਣੀ ਹੈ। ਸੋ ਤਾਕਤ ਇੱਕੋ ਹੀ ਹੈ, ਨੌ ਅਲੱਗ ਅਲੱਗ ਨੇ, ਸੋ ਉਹ ਤਾਕਤ ਨੇ ਕੁੱਲ ਕਾਇਨਾਤ ਨੂੰ ਪੈਦਾ ਕੀਤਾ। ਸੋ ਇਸ ਕਰਕੇ ਕਬੀਰ ਸਾਹਿਬ ਨੇ ਕਿਹਾ ਸੀਗਾ ਕਿ ਸਾਡੀ ਜ਼ਿੰਦਗੀ ਦਾ ਜਿਉਣ ਦਾ ਅਸਲੀ ਪਰਪਜ਼ ਕੀ ਹੈ। ਕਬੀਰ ਮਰਤਾ ਮਰਤਾ ਜਗ ਮੁਆ, ਮਰ ਨਾ ਜਾਣੈ ਕੋਈ, ਐਸੀ ਮਰਨੀ ਜੋ ਮਰੇ ਬਹੁਰ ਜਨਮ ਨਾ ਹੋਏ। ਦੁਨੀਆਂ ਜੰਮੀ ਜਾਂਦੀ ਆ ਮਰੀ ਜਾਂਦੀ ਆ, ਆਪਾਂ ਇੰਦਰਜੀਤ ਬਲ ਦੇ ਰੋਜ਼ ਤਕਰੀਬਨ ਜਾ ਕੇ ਬੰਦਿਆਂ ਨੂੰ ਅੱਗ ਦੇ ਸਪੁਰਦ ਕਰਕੇ ਆਉਣੇ ਆ, ਪਰ ਮਰਨਾ ਕਿਹਨੂੰ ਕਹਿੰਦੇ ਨੇ ਇਹ ਬਹੁਤ ਘੱਟ ਲੋਕਾਂ ਨੂੰ ਪਤਾ ਹੋਊਗਾ। ਕਿਉਂਕਿ ਜਿਹੜਾ ਮਰਨਾ ਜਿਹੜੇ ਬੰਦੇ ਨੇ ਸਿੱਖ ਲਿਆ ਨਾ, ਮਰਨਾ ਕਿਹਨੂੰ ਕਹਿੰਦੇ ਨੇ, ਉਹ ਜਿਉਂਦੇ ਜੀ ਮਰਨਾ ਹੈ। ਸੁਖੀਆ ਸਭ ਸੰਸਾਰ ਹੈ ਖਾਏ ਔਰ ਸੋਏ, ਦੁਖੀਆ ਦਾਸ ਕਬੀਰ ਹੈ ਜਾਗੇ ਔਰ ਰੋਏ। ਲੋਕ ਸ਼ਰਾਬਾਂ ਪੀ ਕੇ ਚਿਕਨ ਦੀਆਂ ਮਰੋੜ ਕੇ ਕਲੱਬਾਂ ਜਾ ਕੇ ਡਾਂਸ ਕਰਕੇ ਖੁਸ਼ ਹੁੰਦੇ ਨੇ, ਕਹਿੰਦੇ ਪਰ ਜਿਹੜਾ ਰੱਬ ਦਾ ਭਗਤ ਹੈ ਨਾ, ਉਹ ਘੱਟ ਖਾਂਦਾ ਤੇ ਰਾਤ ਨੂੰ ਜਾਗ ਜਾਗ ਕੇ ਨਾਲੇ ਰੋਂਦਾ ਕਿ ਪਰਮਾਤਮਾ ਤੂੰ ਮੇਰੇ ਸਿਰ ਤੇ ਮਿਹਰ ਕਰ, ਹੱਥ ਰੱਖ, ਮੈਨੂੰ ਇਹ ਗੰਦ ਚੋਂ ਕੱਢ। ਕੋਈ ਬੰਦਾ ਖੁਸ਼ ਹੋਇਆ ਨਾ ਪੈਸੇ ਨਾਲ ਖੁਸ਼ ਹੁੰਦਾ, ਨਾ ਬੱਚਿਆਂ ਨਾਲ ਖੁਸ਼ ਹੁੰਦਾ, ਨਾ ਜੋਬਾਂ ਨਾਲ ਖੁਸ਼ ਹੁੰਦਾ, ਨਾ ਅਫਸਰ ਬਣ ਕੇ ਖੁਸ਼ ਹੁੰਦਾ, ਨਾ ਵੱਡੇ ਵੱਡੀਆਂ ਪਾਵਰਾਂ ਲੈ ਕੇ ਖੁਸ਼ ਹੁੰਦਾ, ਅਖੀਰ ਤਾਂ ਦੁਖੀ ਹੈ। ਪਰ ਜਿਹੜਾ ਬੰਦਾ ਪਰਮਾਤਮਾ ਦੀ ਬੰਦਗੀ ਕਰਦਾ, ਉਹ ਰੋਂਦਾ ਪਰਮਾਤਮਾ ਦੇ ਚਰਨਾਂ ਚ ਕਿ ਮੈਨੂੰ ਤੂੰ ਆਪਣੇ ਨਾਲ ਮਿਲਾ ਲੈ, ਤੇ ਜਦੋਂ ਪਰਮਾਤਮਾ ਦਾ ਰਹਿਮਤ ਹੁੰਦੀ ਹੈ ਉਹਦਾ ਸਾਰੀ ਜ਼ਿੰਦਗੀ ਖੁਸ਼ੀਆਂ ਨਾਲ ਭਰ ਜਾਂਦੀ ਹੈ। ਜਿਵੇਂ ਕਬੀਰ ਸਾਹਿਬ ਨੇ ਕਿਹਾ ਸੀਗਾ ਕਿ ਦੁੱਖ ਮੇ ਸਿਮਰਨ ਸਭ ਕਰੇ, ਸੁਖ ਮੇ ਕਰੇ ਨਾ ਕੋਈ, ਜੋ ਸੁਖ ਮੇ ਸਿਮਰਨ ਕਰੇ ਦੁੱਖ ਆਏ ਕੋ ਹੋਏ। ਦੁੱਖ ਤੇ ਸੁਖ ਦੀ ਫਿਲਾਸਫੀ ਦੱਸੀ ਹੈ ਵੀ ਅਸੀਂ ਕੀ ਕਰਦੇ ਹਾਂ, ਜਦੋਂ ਅਸੀਂ ਕੋਈ ਫਰਜ ਆਉਂਦੇ ਹਾਂ ਨਾ, ਸ਼ਿਕਾਰ ਦੁਖੀ ਹੁੰਦੇ ਹਾਂ, ਫਿਰ ਮੰਦਰ ਜਾ ਕੇ ਪ੍ਰਸ਼ਾਦ ਵੀ ਵੰਡਦੇ ਹਾਂ, ਗੁਰਦੁਆਰੇ ਜਾ ਕੇ ਮੱਥਾ ਵੀ ਟੇਕਦੇ ਹਾਂ, ਸਵੇਰੇ ਸ਼ਾਮ ਰੋਂਦੇ ਹਾਂ ਕਿ ਮੈਨੂੰ ਬਖਸ਼ ਲੈ ਬਖਸ਼ ਲੈ, ਮੈਨੂੰ ਮਾਫ਼ ਕਰ ਦੇ, ਮੇਥੋਂ ਭੈੜਾ ਖੋਟਾ ਕਰਮ ਹੋ ਗਿਆ, ਕਿਉਂਕਿ ਉਦੋਂ ਦੁਖੀ ਹੁੰਦੇ ਹਾਂ ਤਾਂ ਰੱਬ ਨੂੰ ਯਾਦ ਕਰਦੇ ਹਾਂ। ਕਬੀਰ ਸਾਹਿਬ ਕਹਿੰਦੇ ਸੁਖ ਮੇ ਸਿਮਰਨ ਜੋ ਕਰੇ, ਜਿਹੜਾ ਬੰਦਾ ਆਮ ਲਾਈਫ ਦੇ ਵਿੱਚ ਪਰਮਾਤਮਾ ਦੇ ਪੂਜਾ ਪਾਠ ਕਰਦਾ, ਜਪ ਕਰਦਾ, ਦੁੱਖ ਆਏ ਕੋ ਹੋਏ, ਉਹਦੇ ਫਿਰ ਦੁੱਖ ਨਹੀਂ ਆਉਂਦੇ। ਜੇ ਦੁੱਖ ਹੁੰਦੇ ਨੇ ਸੂਲੀ ਤੋਂ ਸੂਲ ਬਣ ਜਾਂਦੀ ਹੈ, ਉਹਦੇ ਦੀ ਰਹਿਮਤ ਹੁੰਦੀ ਹੈ। ਇਸੇ ਕਰਕੇ ਕਬੀਰ ਸਾਹਿਬ ਨੇ ਕਿਹਾ ਸੀਗਾ ਜਿਸ ਮਰਨੇ ਤੇ ਜਗ ਡਰੇ, ਜਿਸ ਮਰਨੇ ਤੇ ਜਗ ਡਰੇ, ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈ ਹੈ ਪੂਰਨ ਪਰਮਾਨੰਦ। ਜਿਹੜੇ ਲੋਕ ਕਹਿੰਦੇ ਨੇ ਮਰ ਕੇ ਇਹਨੂੰ ਸਵਰਗ ਮਿਲ ਜੂ, ਸਾਨੂੰ ਕੋਈ ਆ ਕੇ ਦੱਸ ਕੇ ਗਿਆ, ਜਿਉਂਦੇ ਜੀ ਮਰਨਾ, ਜਿਉਂਦੇ ਜੀ ਮਰਨਾ ਕੀ ਹੈ, ਜਿਵੇਂ ਸੇਂਟ ਪਾਲ ਨੇ ਕਿਹਾ ਸੀ ਆਈ ਡਾਈ ਡੇਲੀ। ਜਿਹੜੇ ਭਗਤ ਹੁੰਦੇ ਨੇ ਪਾਠ ਕਰਦੇ ਨੇ, ਅੰਦਰੋਂ ਲੇਵਲ ਜੋੜਦੇ ਨੇ, ਉਹ ਕਈ ਵਾਰੀ ਉਹਨਾਂ ਦੀ ਸੁਰਤ ਚੜ ਜਾਂਦੀ ਹੈ, ਉਹ ਸਰੀਰ ਨੂੰ ਖਾਲੀ ਕਰ ਦਿੰਦੇ ਨੇ, ਉੱਪਰ ਪਰਮਾਤਮਾ ਚਲੇ ਜਾਂਦੇ ਨੇ, ਵਾਪਸ ਫੇਰ ਆ ਜਾਂਦੇ ਨੇ। ਉਹ ਮਰਦੇ ਨਹੀਂ ਪੱਕਾ, ਪੱਕਾ ਤਾਂ ਉਦੋਂ ਹੀ ਮਰਦੇ ਨੇ ਜਦੋਂ ਅਸੀਂ ਧਰਤੀ 'ਚ ਮਰਦੇ ਹਾਂ, ਪਰ ਜਿਹੜਾ ਬੰਦਾ ਰੂਹਾਨੀ ਮਿਹਨਤ ਕਰਦਾ ਉਹ ਰੋਜ਼ਾਨਾ ਹੀ ਮਰਦਾ। ਸੋ ਜਿਹੜਾ ਬੰਦਾ ਰੋਜ਼ਾਨਾ ਮਰਦਾ ਉਹਨੂੰ ਤਾਂ ਚੌ ਚੜਿਆ ਹੁੰਦਾ ਮੌਤ ਦਾ ਕਿ ਮੈਨੂੰ ਕਦੋਂ ਆਵੇ ਮੈਂ ਰੱਬ ਨਾ ਮਿਲਾਂ। ਜਿਵੇਂ ਜੇ ਕੁੜੀ ਦਾ ਵਿਆਹ ਹੋਣਾ ਹੋਵੇ, ਉਹਨੂੰ ਚਲੋ ਵਿਆਹ ਹੋ ਗਿਆ, ਸਹੁਰੇ ਘਰ ਚਲੀ ਗਈ, 10 ਦਿਨਾਂ ਬਾਅਦ ਪੇਕੇ ਆ ਗਈ, ਉਹਨੂੰ ਕਿੰਨਾ ਚਾਅ ਚੜਿਆ ਹੋਊਗਾ, ਮੈਂ ਮਾਂ ਨੂੰ ਮਿਲੂਗੀ, ਮੈਂ ਆਪਣੀ ਬੇਬੇ ਨੂੰ ਮਿਲੂਗੀ, ਆਪਣੇ ਪਿਓ ਨੂੰ ਮਿਲੂ, ਭਰਾਵਾਂ ਨੂੰ ਮਿਲੂ, ਕਿਉਂ? ਕਿਉਂਕਿ ਤਾਂ ਸਾਰੀ ਜ਼ਿੰਦਗੀ ਬਤੀਤ ਕੀਤੀ ਹੈ, ਉਹਨੂੰ ਪਤਾ ਅਸਲੀ ਖੁਸ਼ੀ ਮੈਨੂੰ ਉੱਥੇ ਹੈ, ਸਹੁਰੇ ਤਾਂ ਟੈਂਪਰਰੀ ਹੈ। ਐਸੇ ਤਾਂ ਨਹੀਂ, ਜਿਹੜਾ ਬੰਦਾ ਮਿਹਨਤ ਕਰਕੇ ਅੰਦਰੋਂ ਤਰੱਕੀ ਕਰ ਲੈਂਦਾ, ਪਰਮਾਤਮਾ ਦੀ ਤਾਕਤ ਨਾਲ ਮਿਲ ਜਾਂਦਾ, ਉਹਨੂੰ ਤਾਂ ਚਾਅ ਚੜਿਆ ਹੁੰਦਾ ਵੀ ਮੇਰਾ ਛੇਦੀ ਦੁਨੀਆਂ ਚੋਂ ਖਿਹੜਾ ਛੁੱਟੇ। ਇਸੇ ਕਰਕੇ ਕਬੀਰ ਸਾਹਿਬ ਨੇ ਕਿਹਾ ਸੀ ਕਿ ਜਿਸ ਮਰਨੇ ਤੇ ਜਗ ਡਰੇ, ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਇਸ ਕਰਕੇ ਕੋਸ਼ਿਸ਼ ਕਰੀਏ ਕਿ ਐਸੀ ਕਰਨੀ ਕਰੋ ਕਬੀਰਾ, ਮਤ ਕਰਨਾ ਕੁਛ ਕਾਲਾ, ਹਜ਼ਾਰ ਆਂਖ ਸੇ ਦੇਖ ਰਹਾ ਹੈ ਤੁਝਕੋ ਦੇਖਣ ਵਾਲਾ। ਚਲਾਕੀਆਂ ਆਈਆਂ ਛੱਡੋ ਕਿ ਮੈਨੂੰ ਕੋਈ ਦੇਖ ਨਹੀਂ ਰਿਹਾ, ਉਹ ਦੇਖਣ ਵਾਲਾ ਤੁਹਾਡੇ ਅੰਦਰ ਹੀ ਬੈਠਾ। ਇਸ ਕਰਕੇ ਜਦੋਂ ਅਸੀਂ ਮਹਿਸੂਸ ਕਰਾਂਗੇ ਕਿ ਮੈਨੂੰ ਪਰਮਾਤਮਾ ਦੇਖ ਰਿਹਾ, ਮੇਰੇ ਨਾਲ ਨਾਲ ਹੈ, ਤੇ ਫਿਰ ਅਸੀਂ ਉੱਚਾ ਨੀਵਾਂ ਨਹੀਂ ਬੋਲਦੇ, ਗਲਤ ਕੰਮ ਨਹੀਂ ਕਰਦੇ, ਨਿੰਦਿਆ ਚੁਗਲੀ ਨਹੀਂ ਕਰਦੇ, ਹੇਰਾ ਫੇਰੀਆਂ ਨਹੀਂ ਕਰਦੇ। ਸਾਨੂੰ ਡਰ ਹੀ ਨਹੀਂ 2 ਸਾਲ ਦੇ ਬੱਚੇ ਜੀ ਨਾਲ, ਸਾਨੂੰ ਡਰ ਨਹੀਂ ਪਰਮਾਤਮਾ ਦਾ। ਜੇ 2 ਸਾਲ ਦਾ ਸਾਡਾ ਮੁੰਡਾ ਜਾਂ ਕੁੜੀ ਬੈਠੀ ਹੋਵੇ, ਅਸੀਂ ਗਲਤ ਕੰਮ ਨਹੀਂ ਕਰਦੇ, ਚੋਰੀ ਨਹੀਂ ਕਰਦੇ 10 ਸਾਲ ਦੀ ਬੱਚਾ ਦੇਖ ਰਿਹਾ। ਪਰਮਾਤਮਾ ਕਹਿੰਦੇ ਹਾਜ਼ਰ ਨਾਜ਼ਰ ਸਾਡੇ ਨਾਲ ਨਾਲ ਰਹਿੰਦਾ, ਫਿਰ ਵੀ ਅਸੀਂ ਕਿਹੜੀਆਂ ਪੁੱਠੀਆਂ ਸਿੱਧੀਆਂ ਕਮਾਈਆਂ ਨਹੀਂ ਕਰਦੇ, ਪੁੱਠੇ ਸਿੱਧੇ ਕੰਮ ਨਹੀਂ ਕਰਦੇ, ਇਸੇ ਕਰਕੇ ਤਾਂ ਅਸੀਂ ਦੁਖੀ ਰਹਿੰਦੇ ਹਾਂ। ਸਾਨੂੰ ਡਰ ਨਹੀਂ ਪਰਮਾਤਮਾ, ਜਦੋਂ ਪਰਮਾਤਮਾ ਦਾ ਡਰ ਆਊਗਾ, ਡਰ ਕਦੋਂ ਆਊਗਾ, ਜਦੋਂ ਅਸੀਂ ਮਿਹਨਤ ਕਰਕੇ ਉਹਦੀ ਪਹਿਚਾਣ ਕਰ ਲਾਂਗੇ। ਸੋ ਮੇਰੇ ਖਿਆਲ ਟਾਈਮ ਹੁਣ ਖਤਮ ਹੈ, ਬੋਲਣ ਨੂੰ ਤਾਂ ਜਿੰਨਾ ਮਰਜ਼ੀ ਕਹੀ ਜਾਵੇ। ਕਬੀਰ ਸਾਹਿਬ ਦੀ ਇੱਕ ਬਹੁਤ ਵੱਡੀ ਹੋਰ ਰੂਹਾਨੀ ਗੱਲ ਹੈ, ਮਾਟੀ ਕਹੇ ਕੁਮਾਰ ਕੋ ਕਿਆ ਤੂੰ ਰੋਂਦੇ ਮੋ, ਇੱਕ ਦਿਨ ਐਸਾ ਆਏਗਾ ਮੈਂ ਰੋਂਦੂਗੀ ਤੋਏ। ਜਿਹੜਾ ਕਲੇ ਸੇਜ ਦਾ ਪੋਟਰ, ਮਿੱਟੀ ਘੁਮਿਆਰ ਨੂੰ ਕਹਿੰਦੇ ਕਲੇ ਸੇਜ ਦਾ ਪੋਟਰ, ਵਾਈ ਆਰ ਯੂ ਪਾਊਂਡਿੰਗ ਮੀ, ਤੂੰ ਮੈਨੂੰ ਕਿਉਂ ਗੁੰਨ ਰਹੀ ਹੈ, ਥਿੰਕ ਅਬਾਊਟ ਦੈਟ ਡੇ ਵੈਨ ਆਈ ਵਿਲ ਬੀ ਪਾਊਂਡਿੰਗ ਯੂ। ਉਹ ਦਿਨ ਸੋਚ, ਆ ਮਿੱਟੀ ਜਿਹੜੇ ਤੂੰ ਰੱਖੀ ਬੈਠੀ ਹੈ, ਇਹਦੇ ਵਿੱਚ ਕਿੰਨੇ ਪਿਓ ਦਾਦੇ ਸਾਡੇ ਵਿੱਚ ਨੇ। ਸੋ ਸਾਡੀ ਹਕੀਕਤ ਇਹੀ ਹੈ। ਸੋ ਇਸ ਕਰਕੇ ਸਾਨੂੰ ਚੰਗੇ ਕੰਮ ਕਰ ਲੈਣੇ ਚਾਹੀਦੇ ਨੇ। ਬਲਜੀਤ ਜੀ, ਮੇਰੇ ਖਿਆਲ ਟਾਈਮ ਆਪਣਾ ਹੋ ਗਿਆ, 1 ਮਿੰਟ ਰਹਿੰਦਾ। ਸੋ ਖੁਸ਼ਦੇਵ ਮਿੱਤਲ ਜੀ, ਰਾਮ ਚੱਕਰਵਰਤੀ ਜੀ, ਇਹ ਵੀ ਮੇਰਾ ਪ੍ਰੋਗਰਾਮ ਸੁਣ ਰਹੇ ਨੇ, ਥੈਂਕ ਯੂ ਵੈਰੀ ਮਚ। ਸੁਣੋ ਗਾਣਾ।
ਕਬੀਰ ਮੇਰੀ ਜਾਤ ਕੋ ਸਭ ਕੋ ਹਸਨੇ ਹਾਰ, ਕਬੀਰ ਜਗਮਗ ਕਿਆ ਕਰ ਹੈ ਕਹਾਂ ਡੁਲਾਵੇ ਜੀਉ, ਸਰਬ ਸੁਖ ਕੋ ਨਾਏ ਕੋ ਰਾਮ ਨਾਮ ਰਸ ਪੀ, ਕਬੀਰ ਕੰਚਨ ਕੇ ਕੁੰਡਲ ਬਨੇ ਉਪਰ ਲਾਲ ਜੜਾਓ, ਕਬੀਰ ਐਸਾ ਇੱਕ ਆਦ ਜੋ ਜੀਵਤ ਮਿਲਤ ਕੋ।
You are listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
इस महीने मेरी सेविंग $400 हुई है।
मेरी सेविंग $350।
मेरी सेविंग सिर्फ $100।
और मेरी सेविंग सबसे ज्यादा हुई है, मैंने सेव किए हैं $1,775।
क्या चमत्कार किया, मुझे भी गुर सिखाओ ना।
भाई बात सादा सी है, हमारे पास दो गाड़ियाँ और एक घर है, और इन सब की इंश्योरेंस मिलाकर मैंने जबरदस्त सेविंग की है। और ये जादू किया है ऑल स्टेट पिकरिंग एजेंसी के राजा पाशा ने। आप भी अपनी गाड़ी और घर के इंश्योरेंस में खूब सेविंग कर सकते हैं। टर्म एंड कंडीशन अप्लाई। ऑल स्टेट पिकरिंग एजेंसी के राजा पाशा, 647-290-3।